वंदनीयन कुबार सर्व कला समरथ लोलन तेरा कह प्रभु नानक दे करहथ।
सतनाम श्री वाहे गुरु साहेब जियो। गौड़ी मांज महला चौथा। मन माही मन माही मेरे गोविंदा, हर रंग रत्ता मन माही जियो। हर रंग नाल ना लखिया मेरे गोविंदा, गुर पूरा लख लखाही जियो। हर हर नाम परगासिया मेरे गोविंदा, शब्द दालत दुख लै जाही जियो। हर पद उत्तम पाया मेरे गोविंदा, बड़भागी नाम समाही जियो।
वाहिगुरु जी का खालसा वाहिगुरु जी की फतेह। चवर छत्र तख्त दे मालक दसाही पातशाहियां दी आत्मिक जोत, सतगुरु पातशाह जी दी पावन हजूरी अंदर साजी नवाज जी गुरु खालसा सतसंग जीओ भागां वाले हो, अमृत रूप कीर्तन भैणा तवाप जी ने श्रवण कीता है। आओ चल रही लड़ीवार कथा विचार नाल जुड़िए, मन बिरतियां एकागर करिए, रसना पवित्र करो, कहो गज के सारे सतनाम। हां जी,
गौड़ी मान महला चौथा।
गौड़ी राग विच साहिब गुरु रामदास साहिब जी फरमाते हैं,
मन माही मेरे गोविंदा।
ओ गोविंद मेरे मन विच है, मेरे मन विच है।
हर रंग रत्ता मन माही जियो।
एड़ा गोविंद जिस विच साडा मन रत्या होया है, जिस दे प्रेम विच रत्या होया है, रंग नाम प्रेम दा रत्ता लगा होया है, जिस हरि परमेश्वर दे प्रेम विच साडा मन लगा होया रत्या होया है, प्यार रंग विच रंगिया होया है, ओहो गोविंद परमेश्वर साडे मन विच ही है, साडे मन विच ही है, साडे मन विच ही है। ए तीन वारी किसी भी गल की प्रोड़ता करने वास्ते कही जाती है। कोई काम जरूरी करना होवे, परपक्ता करनी होवे, तां कहा जांदा है काम करना 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 है। ए जरूर है, जरूर है, जरूरी है। सो साहिब जी परपक्ता करवाउण वास्ते फरमाउंदे ने कि जिस हरी प्रेम विच साडा मन रत्या होया है, हे गुरसिखो वह मेरा गोविंद परमेश्वर इस मन दे अंदर ही है, मन दे विच ही है, मन दे विच ही है। पिछे भी मन विच ही सी, हुण भी मन दे विच ही है, ते अगां नूं मन विच भी होवेगा। पिछे ऋषि मुनि उस परमात्मा की प्राप्ति वास्ते जंगलां विच जांदे, दरख्तां दे फल पत्ते खांदे, अनेकां जतन साधन करदे, परमात्मा नूं ढूंढदे होर थावां तों। इस वास्ते गुरु साहिब जी ने कहा है परमेश्वर जंगलां पहाड़ां या इसे प्रकार ओ मक्के जां ओ सूरज आदिक स्वर्ग आदिक विच नहीं है। जिस तरह हिंदुआं ते तुरकां दी आपस विच खड़कदी है, इस गल तों जे हिंदू लेंदे वाल नूं हमेशा पेशाब करदा है, वह कहिंदा है कि इधर साडा सूरज भगवान है, चढ़दे वल साडे भगवान दा घर है सूरज दा, तो लेंदे वाल नूं पेशाब करदे ने। ਜਿਹੜੇ ਤੁਰਕ ਹਨ ਉਹ ਚੜ੍ਹਦੇ ਵੱਲ ਨੂੰ ਕਰਦੇ ਹਨ, ਉਹ ਕਹਿੰਦੇ ਲਹਿੰਦੇ ਵੱਲ ਨੂੰ ਸਾਡਾ ਮੱਕਾ ਹੈ। ਪਰ ਜੇ ਆਪਸ ਦੇ ਵਿੱਚ ਜੇ ਤੁਰਕ ਹਿੰਦੂ ਨੂੰ ਦੇਖ ਲਏ ਉਹਨੂੰ ਖੜਕਾਉਂਦਾ ਹੈ, ਜੇ ਹਿੰਦੂ ਤੁਰਕ ਨੂੰ ਦੇਖ ਲਏ ਤੇ ਉਹ ਖਫੇ ਹੁੰਦਾ ਹੈ, ਕਿਉਂਕਿ ਉਹ ਕਹਿੰਦਾ ਮੱਕੇ ਵੱਲ ਸਾਡਾ ਰੱਬ ਹੈ, ਉਹ ਖੁਦਾ ਹੈ, ਉਧਰ ਕਿਉਂ ਪਿਸ਼ਾਬ ਕੀਤਾ। ਹਿੰਦੂ ਕਹਿੰਦਾ ਸਾਡੇ ਸੂਰਜ ਭਗਵਾਨ ਦੇ ਘਰ ਵੱਲ ਕਿਉਂ ਪਿਸ਼ਾਬ ਕੀਤਾ, ਮੂੰਹ ਕਰਕੇ ਇਉਂ ਖੜਕਦੀ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਉਹ ਪਰਮਾਤਮਾ ਇਸ ਮਨ ਦੇ ਅੰਦਰ ਹੈ, ਇਸ ਸਰੀਰ ਦੇ ਅੰਦਰ ਹੈ, ਸਾਡੇ ਹਿਰਦੇ ਵਿੱਚ ਹੈ, ਸਮਝਣਾ ਕਰੋ। ਪਿੱਛੇ ਵੀ ਸੀ, ਹੁਣ ਵੀ ਇਸੇ ਤਰ੍ਹਾਂ, ਆਉਣ ਵਾਲੇ ਸਮੇਂ ਵਿੱਚ ਵੀ ਉਸ ਦੀ ਖੋਜ ਇਸ ਮਨ ਦੇ ਅੰਦਰੋਂ ਹੀ ਹੋਵੇਗੀ। ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮਹਿ ਬਹੇ, ਜਾਂ ਅਣੂ ਵੀ ਕਹਿ ਲਈਦਾ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਹਿਰਦੇ ਮਹਿ ਲੇਹੇ, ਹਿਰਦੇ ਵਿੱਚੋਂ ਖੋਜ ਕੇ ਪ੍ਰਾਪਤ ਕਰ ਲਓ। ਇਸੇ ਪ੍ਰਕਾਰ ਸ਼ਬਦ ਵਿੱਚੋਂ ਖੋਜ ਕੇ, ਜਾਂ ਇਉਂ ਕਹਿ ਲਈਏ ਸ਼ਬਦ ਦੁਆਰਾ ਹਿਰਦੇ ਵਿੱਚੋਂ ਖੋਜ ਕਰਕੇ ਉਸ ਦੀ ਪ੍ਰਾਪਤੀ ਹੈ ਜੀ।
ਹਰ ਰੰਗ ਨਾਲ ਨਾ ਲਖੀਆ ਮੇਰੇ ਗੋਬਿੰਦਾ,
ਹਰ ਰੰਗ ਨਾਲ ਇੱਥੇ ਵਿਸਰਾਮ ਲਾਵਾਂਗੇ ਤਾਂ ਅਰਥ ਬਣੇਗਾ, ਨਾ ਲਖੀਆ ਅੱਗੇ ਲੈ ਜਾਣਾ ਹੈ। ਸੋ ਹਰ ਰੰਗ ਨਾਲ ਇੱਥੇ ਜਮਕੀ ਲਾਉਣੀ ਹੈ, ਨਾ ਲਖੀਆ ਮੇਰੇ ਗੋਬਿੰਦਾ, ਗੋਬਿੰਦਾ ਤੇ ਵਿਸਰਾਮ ਲਾਉਣਾ ਹੈ। ਜਾਂ ਬਾਹਲੇ ਵਿਦਵਾਨ ਜਨ ਇਸ ਤੋਂ ਹੀ ਡੂੰਘਾਈ ਵਿੱਚ ਜਦੋਂ ਜਾਂਦੇ ਹਨ ਤਾਂ ਉਹ ਹਰ ਰੰਗ ਨਾਲ ਤੇ ਠਮਕੀ ਕਹਿੰਦੇ ਲਾ ਲਓ, ਸੰਥਿਆ ਕਰਵਾਉਣ ਵਾਲੇ ਨਾ ਲਖੀਆ ਇੱਥੇ ਜਮਕੀ ਲਾ ਲਓ, ਮੇਰੇ ਗੋਬਿੰਦਾ ਇੱਥੇ ਵਿਸਰਾਮ ਫੁੱਲ ਸਟਾਪ ਲਾ ਲਓ। ਸੋ ਅਰਥ ਸੁਖਾਲਾ ਹੋ ਜਾਵੇਗਾ। ਹਰ ਰੰਗ ਨਾਲ ਉਹ ਜਿਹੜਾ ਹਰੀ ਹੈ ਨਾ, ਉਹ ਸਾਡੇ ਨਾਲ ਹੈ, ਰੰਗ ਪਿਆਰਾ, ਉਹ ਪਿਆਰਾ ਹਰੀ ਸਭ ਦੇ ਨਾਲ ਹੈ। ਜਿਹੜਾ ਮੇਰੇ ਮਨ ਦੇ ਵਿੱਚ ਹੈ ਉਹ ਹਰੀ, ਰੰਗ ਪਿਆਰਾ, ਹਰ ਹਰੀ ਨਾਲ ਉਹ ਸਾਰੀ ਸ੍ਰਿਸ਼ਟੀ ਦੇ ਨਾਲ ਹੈ, ਸਭ ਦੇ ਹਿਰਦੇ ਵਿੱਚ ਹੈ। ਇਹ ਨਹੀਂ ਵੀ ਸਾਡੇ ਹਿਰਦੇ ਵਿੱਚ ਹੈ, ਜਿਤਨੀ ਸ੍ਰਿਸ਼ਟੀ ਹੈ ਸਭ ਦੇ ਹਿਰਦਿਆਂ ਦੇ ਨਾਲ ਹੈ, ਵਿੱਚ ਹੈ, ਪਰ ਨਾ ਲਖੀਆ ਜਾਣਿਆ ਨਹੀਂ ਜਾਂਦਾ, ਪਤਾ ਨਹੀਂ ਲੱਗਦਾ, ਦਿਸਦਾ ਨਹੀਂ ਹੈ। ਉਹ ਬ੍ਰਹਮਾ ਸ਼ਿਵਜੀ ਵਿਸ਼ਨੂੰ ਨੂੰ ਵੀ ਨਹੀਂ ਦਿਸ ਰਿਹਾ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਉਹ ਪਰਮੇਸ਼ਰ ਦੇਖਦਾ ਪਰ ਉਹਨਾਂ ਸ਼ਿਵਜੀ ਬ੍ਰਹਮਾ ਵਿਸ਼ਨੂੰ ਨੂੰ ਵੀ ਨਹੀਂ ਦਿਸਦਾ, ਪਰ ਹੈ ਨਾਲ ਹੀ। ਜਿਵ ਤਿਸ ਭਾਵੈ ਤਿਵੈ ਚਲਾਵੈ, ਜੋ ਹੋਇਆ ਫੁਰਮਾਨ। ਸੋ ਨਾ ਲਖੀਐ ਉਹ ਪਰਮੇਸ਼ਰ ਨਹੀਂ ਜਾਣਿਆ ਜਾਂਦਾ ਹੈ, ਮੇਰੇ ਗੋਬਿੰਦਾ, ਹੇ ਗੋਬਿੰਦ ਪਰਮੇਸ਼ਰ।
ਗੁਰ ਪੂਰਾ ਲੱਖ ਲਖਾਹੀ ਜੀਓ,
ਫਿਰ ਉਹ ਪਰਮੇਸ਼ਰ ਜਿਹੜਾ ਨਾਲ ਹੀ ਹੈ ਕਿਵੇਂ ਜਾਣਿਆ ਜਾਵੇ, ਕਿਵੇਂ ਪਤਾ ਚੱਲੇ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਆਪੋ ਤਾਂ ਨਹੀਂ ਜਾਣਿਆ ਜਾ ਸਕਦਾ, ਭਾਵੇਂ ਨਾਲ ਹੀ ਹੈ, ਹਿਰਦੇ ਵਿੱਚ ਹੀ ਹੈ, ਪਰ ਗੁਰ ਪੂਰਾ, ਜੇ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਵੇ, ਅਧੂਰਾ ਨਹੀਂ, ਗੁਰੂ ਉਹ ਜਿਹੜਾ ਪੂਰਨ ਹੋਵੇ, ਕਾਮਲ ਹੋਵੇ, ਤ੍ਰਿਕਾਲ ਦਸਤੀ ਹੋਵੇ, ਉਹ ਪੂਰਨ ਗੁਰੂ ਦੀ ਪ੍ਰਾਪਤੀ ਹੋਵੇ ਤਾਂ ਪੂਰਾ ਗੁਰੂ ਅਲੱਖ, ਨਾ ਲਖਣ ਲਖੇ ਜਾਣ ਵਾਲੇ ਪਰਮੇਸ਼ਰ ਨੂੰ ਲਖਾਹੀ ਜਣਾ ਦਿੰਦਾ ਹੈ ਜੀ।
ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ,
ਮੇਰੇ ਗੋਬਿੰਦ ਜੀ ਹਰ ਹਰ ਨਾਮ ਪ੍ਰਗਾਸਿਆ, ਉਹ ਹਰ ਹਰ ਦਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹ ਜਦੋਂ ਗੁਰੂ ਹਿਰਦੇ ਦੇ ਵਿੱਚ ਉਹ ਨਾਮ ਦਾ ਪ੍ਰਗਾਸ਼ ਕਰ ਦਿੰਦਾ, ਚਾਨਣਾ ਕਰ ਦਿੰਦਾ ਹੈ, ਪ੍ਰਗਟ ਕਰ ਦਿੰਦਾ ਹੈ। ਇਹ ਗੁਰੂ ਸਾਹਿਬ ਤੇ ਬਖਸ਼ਿਸ਼ ਹੈ, ਜਦੋਂ ਪੂਰਨ ਗੁਰੂ ਉਸ ਪਰਮੇਸ਼ਰ ਨੂੰ, ਪ੍ਰਭੂ ਨੂੰ ਜਣਾ ਦਿੰਦੇ ਹਨ, ਉਹ ਹਰ ਹਰ ਦੇ ਨਾਮ ਦਾ ਪ੍ਰਕਾਸ਼ ਇਸ ਹਿਰਦੇ ਵਿੱਚ ਕਰ ਦਿੰਦੇ ਹਨ। ਹੇ ਮੇਰੇ ਗੋਬਿੰਦਾ,
ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ,
ਸਭ
ਸਭ ਦਾਲਤ ਦੁੱਖ ਲੈ ਜਾਹੀ ਜੀਓ।
ਐਸੇ ਜਿਨ੍ਹਾਂ ਨੂੰ ਨਾਮ ਦਾ ਪ੍ਰਕਾਸ਼ ਸਤਿਗੁਰੂ ਜੀ ਨੇ ਬਖਸ਼ ਦਿੱਤਾ ਹੈ, ਨਾਮ ਦੀ ਪ੍ਰਕਾਸ਼ ਦੀ ਤਾਕਤ ਨਾਲ ਉਹਨਾਂ ਸਭਨਾਂ ਦੇ ਦਾਲਦ ਦਲਿੱਦਰ ਤੇ ਦੁੱਖ ਪ੍ਰਤੱਖ ਜੰਮਣ ਮਰਨ ਜਮਾਂ ਦੇ ਲਹਿ ਜਾਹੀ ਜੀਓ ਇਹ ਲਹਿ ਜਾਂਦੇ ਉੱਤਰ ਜਾਂਦੇ ਹਨ। ਦਲਿੱਦਰ ਵੀ ਇੱਕ ਬੜੀ ਵੱਡੀ ਬਿਮਾਰੀ ਹੈ, ਚੰਗਿਆਈ ਆਲਸ ਕਰੇ ਇਹਨੂੰ ਕਹਿੰਦੇ ਦਲਿੱਦਰ ਹੈ। ਸੋ ਚੰਗੇ ਕੰਮ ਵੱਲੋਂ ਦਲਿੱਦਰ ਹੋਣਾ, ਸੋ ਸਾਹਿਬ ਜੀ ਫਰਮਾਉਂਦੇ ਨੇ ਦਲਿੱਦਰ ਤੇ ਦੁੱਖ ਇਹ ਲਹਿ ਜਾਂਦੇ ਉੱਤਰ ਜਾਂਦੇ ਹਨ।
ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ,
ਹੇ ਮੇਰੇ ਗੋਬਿੰਦ ਜੋ ਹਰੀ ਤੂੰ ਪਵਿੱਤਰ ਸਰੂਪ ਹੈ ਇਸ ਤਰ੍ਹਾਂ ਤੈਨੂੰ ਪ੍ਰਾਪਤ ਕਰ ਲਿਆ। ਅਥਵਾ ਹਰ ਪਦ ਉਤਮ, ਇਹ ਹਰੀ ਪਦਵੀ ਜੋ ਉੱਤਮ ਪਦਵੀ ਹੈ ਇਸ ਉੱਤਮ ਪਦਵੀ ਨੂੰ ਪ੍ਰਾਪਤ ਕਰ ਲਿਆ। ਕਿਹਨਾਂ ਨੇ ਪ੍ਰਾਪਤ ਕੀਤਾ ਹੈ? ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਨਾਮ ਦਾ ਪ੍ਰਕਾਸ਼ ਦਿੱਤਾ ਹੈ, ਦਲਿੱਦਰ ਦੁੱਖ ਉਤਾਰ ਲਏ ਹਨ ਜਿਨ੍ਹਾਂ ਨੇ, ਉਨ੍ਹਾਂ ਨੇ ਇਸ ਉੱਤਮ ਪਦਵੀ ਹਰੀ ਦੀ ਪ੍ਰਾਪਤੀ ਰੂਪੀ ਨੂੰ ਪ੍ਰਾਪਤ ਕਰ ਲਿਆ ਹੈ। ਹੇ ਮੇਰੇ ਗੋਬਿੰਦ
ਵਡਭਾਗੀ ਨਾਮ ਸਮਾਹੀ ਜੀਓ,
ਉਹ ਵੱਡੇ ਭਾਗਾਂ ਵਾਲੇ ਬਣ ਗਏ ਹਨ, ਨਾਮ ਜਪ ਜਪ ਕੇ ਉਸ ਹਰੀ ਸਰੂਪ ਦੇ ਵਿੱਚ ਹੀ ਸਮਾ ਕੇ ਭੇਦ ਹੋ ਗਏ ਹਨ।
ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਬਿੰਦਾ,
ਹੇ ਮੇਰੇ ਨੇਤਰਾਂ ਦੇ ਪਿਆਰੇ, ਹੇ ਮੇਰੇ ਨੇਤਰਾਂ ਦੇ ਪਿਆਰੇ ਗੋਬਿੰਦ। ਜਿਸ ਤਰ੍ਹਾਂ ਬਾਹਲਾ ਹੀ ਬੱਚਾ ਕੋਈ ਪਿਆਰਾ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਇਹ ਮੇਰੇ ਨੇਤਰ ਹਨ, ਬਾਹਲੀ ਪਿਆਰੀ ਚੀਜ਼, ਨੇਤਰ ਬਾਹਲੇ ਪਿਆਰੇ ਹਨ। ਪਰ ਇਹਨਾਂ ਨੇਤਰਾਂ ਦੀ ਉਹਨੂੰ ਕਦਰ ਹੈ ਅਸਲ ਦੇ ਵਿੱਚ ਜਿਹੜਾ ਅੰਨਾ ਬੰਦਾ ਹੈ। ਅੰਧੇ ਬੰਦੇ ਨੂੰ ਪੁੱਛੋ ਨੇਤਰਾਂ ਦੀ ਕਦਰ ਕੀ ਹੈ, ਨੇਤਰ ਕੀਮਤੀ ਕਿਤਨੇ ਹਨ, ਕੀ ਇਹ ਕੀਮਤੀ ਵਸਤੂ ਹੈ। ਤੋ ਕਿਸੇ ਇਹ ਨੇਤਰ ਸਭ ਤੋਂ ਪਿਆਰੇ, ਜਿਹੜੀ ਬਾਹਲੀ ਵਧੀਆ ਸੁੰਦਰ ਪਿਆਰੀ ਚੀਜ਼ ਲੱਗੀ ਉਹਨੂੰ ਨੇਤਰ ਕਹਿ ਦਿੰਦਾ, ਇਹ ਤਾਂ ਮੇਰੇ ਨੇਤਰ ਹਨ, ਬਾਹਲਾ ਹੀ ਪਿਆਰਾ ਬੱਚਾ ਮੇਰਾ, ਮੇਰੇ ਨੇਤਰ ਹਨ। ਨੈਣੀ ਮੇਰੇ ਪਿਆਰਿਆ, ਹੇ ਮੇਰੇ ਨੇਤਰਾਂ ਦੇ ਪਿਆਰੇ, ਨੈਣੀ ਮੇਰੇ ਗੋਬਿੰਦਾ, ਹੇ ਮੇਰੇ ਨੇਤਰਾਂ ਦੇ ਪਿਆਰੇ ਗੋਬਿੰਦ।
ਕਿਨੈ ਹਰ ਪਰਾਵ ਡਿਠੜਾ ਨੈਣੀ ਜੀਓ,
ਮੇਰੇ ਨੇਤਰਾਂ ਦੇ ਪਿਆਰੇ ਜੀਓ ਨੂੰ, ਹਰੀ ਪ੍ਰਭੂ ਨੂੰ ਕਿਨੈ ਡਿਠੜਾ ਦੇਖਿਆ ਹੈ, ਦੇਖਿਆ ਕਿਸੇ ਨੇ ਮੇਰੇ ਪਿਆਰੇ ਨੂੰ। ਇੱਕ ਪਿਆਰ ਦੀ ਅਵਸਥਾ ਹੈ, ਉਸ ਦੀ ਪ੍ਰਾਪਤੀ ਵਾਸਤੇ ਭਾਲ ਕਰ ਰਿਹਾ ਗੁਰਸਿੱਖ, ਉਹ ਇੱਕ ਬੜੇ ਪਿਆਰ ਭਰੇ ਲਹਿਜੇ ਵਿੱਚ ਬੋਲ ਰਿਹਾ ਹੈ। ਇਸੇ ਪ੍ਰਕਾਰ ਫਿਰ ਸਮਝੋ, ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਬਿੰਦਾ, ਕਿਨੈ ਹਰ ਪਰ ਡਿੱਠੜਾ ਨੈਣੀ ਜੀ, ਉਹ ਜੋ ਮੇਰਾ ਹਰੀ ਹੈ, ਉਹ ਮੇਰੇ ਨੇਤਰਾਂ ਦਾ ਪਿਆਰਾ ਹੈ, ਮੇਰੇ ਨੇਤਰਾਂ ਦਾ ਪਿਆਰਾ ਹੈ, ਮੇਰੇ ਨੇਤਰਾਂ ਦਾ ਪਿਆਰਾ ਹੈ। ਅਥਵਾ ਤਿੰਨੋਂ ਕਾਲ ਪਿੱਛੇ ਵੀ ਉਹ ਮੇਰੇ ਨੇਤਰਾਂ ਦਾ ਪਿਆਰਾ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਵੇਗਾ, ਕਿਉਂ ਤਿੰਨੇ ਅਕਸ਼ਰ ਜਿਹੜੇ ਹਨ ਉਹ ਸਫਲੇ ਹੋ ਜਾਣਗੇ। ਹਰ ਪ੍ਰਭ ਨੈਣੀ ਜੀਓ, ਜੋ ਹਰੀ ਪ੍ਰਭੂ ਮੇਰੇ ਨੇਤਰਾਂ ਦਾ ਪਿਆਰਾ ਹੈ ਨਾ, ਸੋ ਨੈਣੀ ਮੇਰੇ ਪਿਆਰਿਆ, ਉਹ ਹੇ ਮੇਰੇ ਪਿਆਰੇ, ਹੇ ਮੇਰੇ ਨੇਤਰਾਂ ਦੇ ਪਿਆਰੇ ਗੋਬਿੰਦ ਪਰਮੇਸ਼ਰ, ਕਹਿੰਦਾ ਕਿਸੇ ਨੇ ਭਾਈ ਉਸ ਨੂੰ ਡਿੱਠੜਾ ਦੇਖਣਾ ਕੀਤਾ ਹੈ ਤਾਂ ਦੱਸੋ, ਐਸਾ ਕੋਈ ਪਿਆਰਾ ਜਿਸ ਨੇ ਭਾਈ ਮੇਰੇ ਪਿਆਰੇ ਦੇ ਦਰਸ਼ਨ ਕੀਤੇ ਹੋਣ, ਦੇਖਿਆ ਹੋਵੇ।
ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਬਿੰਦਾ,
ਕਿਉਂਕਿ ਹੇ ਮੇਰੇ ਗੋਬਿੰਦ, ਮੇਰਾ ਮਨ ਤੇ ਮੇਰਾ ਤਨ ਬਹੁਤ ਵੈਰਾਗ ਦੇ ਸਹਿਤ ਫਿਰ ਰਿਹਾ, ਮੈਂ ਤਰਲੇ ਰਹਿ ਰਿਹਾ ਹਾਂ ਉਸ ਦੀ ਪ੍ਰਾਪਤੀ ਵਾਸਤੇ, ਮੈਂ ਵੈਰਾਗੀ ਹੋਇਆ ਹੋਇਆ ਹਾਂ, ਮੈਂ ਵੈਰਾਗਿਆ ਉਦਾਸ ਹੋਇਆ ਫਿਰਦਾ ਹਾਂ, ਮਨ ਤੇ ਤਨ ਕਰਕੇ ਉਦਾਸ ਹਾਂ ਉਸ ਦੀ ਭਾਲ ਵਾਸਤੇ।
ਹਰ ਬਾਜੋਂ ਧਨ ਕੁਮਲਾਇਣੀ ਜੀਓ,
ਧਨ ਨਾਮ ਹੈ ਇਸਤਰੀ ਦਾ, ਮੈਂ ਜੀਵ ਰੂਪੀ ਇਸਤਰੀ ਆਪਣੇ ਉਸ ਹਰੀ ਪਤੀ ਦੀ ਨਾ ਪ੍ਰਾਪਤੀ ਹੁੰਦੀ ਕਰਕੇ, ਉਸ ਦੀ ਪ੍ਰਾਪਤੀ ਤੋਂ ਬਾਜੋਂ ਬਿਨਾ ਮੈਂ ਜੀਵ ਰੂਪੀ ਇਸਤਰੀ ਕੁਮਲਾਇਣੀ ਉਦਾਸ ਹੋ ਰਹੀ ਹਾਂ, ਕੁਮਲਾ ਰਹੀ ਹਾਂ, ਚੱਲ ਰਹੀ ਹਾਂ ਮਨ ਦੇ ਵਿੱਚ।
ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ,
ਹਾਂ ਉਸ ਦੀ ਪ੍ਰਾਪਤੀ ਹੈ, ਹੇ ਪਿਆਰੇ, ਹੇ ਮੇਰੇ ਗੋਬਿੰਦ, ਹੇ ਮੇਰੇ ਪਿਆਰੇ, पूर्ण संत जना दे नाल मिल करके उसकी प्राप्ति हो सकती है, क्योंकि पूर्ण संत जन जेड़े ने गुरु नाल जोड़दे हैं, गुरु साहिब जी नाम नाल जोड़दे हैं, नाम जप के उसकी प्राप्ति हो जाती है। ये सतगुरु पातशाह जी ने सारा तरीका दसिया है कि परमेश्वर की प्राप्ति है गुरु द्वारा, किवें गुरु साहिब जी नाम की दात देंदे हैं, नाम जपाउंदे हैं, नाम जपने करके ओ नाम का मालक नामी परमात्मा मिल पैंदा है। इस ढंग तरह गुरु साहिब के नाल जुड़न वास्ते संत जन जिहड़े ओ सहायक हुंदे हैं, संत जना मिल पाया, ऐसे बंदगी वाले समझण वाले त्रिकालदर्शी प्रतापवान उन संत जना दे नाल मिल करके मैं सतगुरु पातशाह जी नूं पाया प्राप्त कीता।
मेरा हर प्रभ सज्जन सैणी जीओ,
जो मेरा हरी सज्जन है सैणी है, सैणी नाम हुंदा साक दा, जो साडा साक दा एक रिश्ता है, एक संबंध है, रिश्ता हुंदा खून दा, कहो कबीर हो राम की अंश दे नाते असी खून दा रिश्ता है साडा रब दे नाल, कहो कबीर यो राम की अंश, साडे अंदर राम परमेश्वर दी अंश होण करके साडा रिश्ता है सैणी। हर प्रभ सज्जन सैणी जीओ, जो सज्जन है लोक परलोक दा रक्षक है, जो ये सैणी साडा साक है संबंधी है साडा, ऐसा जो मेरा हरि परमेश्वर है उसकी प्राप्ति है संत जना दे नाल मिल करके।
हर आए मिलिया जग जीवन मेरे गोविंदा,
इस ढंग दे नाल संतां द्वारा गुरु साहिब नाल गुरु द्वारा नाम जप के हर आए मिलिया, वो आप ही आके मिल पिया, जगन दा जीवन मेरा गोविंद परमेश्वर।
मैं सुख बिहानी रहनी जीओ,
मेरी ये जिहड़ी अवस्था रूपी रास सी ए सुख दी गुजरन लग पई है, अगे मैं उसी पाउंदी रहिंदी सां, रात लंघदी नहीं सी सुख नाल, ना दिने भोजन छकन नूं चित करदा सी, ना रात नूं नींद आउंदी सी, रात दुखां विच ही विहांदी सी गुजरदी सी, पर हुण किरपा हो गई बख्शिश हो गई है सतसंगत करन नाल, सतसंगत दी बख्शिश नाल गुरु वाले बन के गुरु द्वारा नाम जप करके परमेश्वर पति परमात्मा की प्राप्ति कर ली है, हुण रातां सुख दे नाल गुजरन लग पईआं हन, ये बख्शिश हो गई है।
मैं
रात केड़ी है, ये जिंदगी, ये जड़ी जिंदगी है, सो रात हुंदी थोड़ी जी, ये बंदे की जिंदगी भी थोड़ी जी है। कई बार आप आखदे आ ना 10 साल इथे ला के इंडिया जांदे ते कई बार कहिंदा ओ लगदा जिवें जे थोड़े जे दिन ही लंघे ने, झट ही 10 साल लंघ गए ने, झटपट ही 20 साल लंघ गए ने, झट ही उम्र लंघ गई है। सो इस प्रकार सत्संग जी, रात केड़ी है इंसान की जिंदगी, जिस तरह एक सत पर तगी जीवन वाली बीबी दियां रातां अपने पति दे सह सुहागन रूप विच ही सुख नाल गुजरदियां हन, हां जिस तरह अपना जीवन नहीं बनाया है तुरी फिरदी है जिधर मर्दी, उहदियां तां रातां भावें सुख नाल लंघ जाण, पर जिहड़ी सत पर तगी जीवन वाली बीबी अपने पति प्रतिबद्धता धर्म विच है, सो भाई वो बीबी जिहड़ी है अपने पति का सच्चा प्यार होने करके उहदा विछोड़ा उसनूं सताउंदा है, हर विच मौके पति मन विच वसिया होण करके, जिस तरह पुत्र है पुत्र नाल बाहला प्यार हो जाए, जदों पुत्र दूर चले जाए तां मुड़ मुड़ के रात सुत्यां वी उह याद आउंदा है, इसे तरह जिन्हां दा पति नाल प्यार है उन्हां दीआं रातां हम दुख दे सहत लंघदियां, जिन्हां दा प्यार हो गया है अपने पति परमेश्वर नाल, जिन्ना चिर उन्हां संत जनां नूं उन्हां दा पति परमेश्वर परमात्मा मिलदा नहीं है, उन्ना चिर तक साध संग जी उन्हां दी इह जिंदगी दुख विच गुजरदी है, पर उस परमेश्वर पति प्यारे दी प्राप्ति होण करके उन्हां दी जिंदगी सुख दे सहत बन जांदी है, आनंदमयी बन जांदी है।
मैं मिलो संत मेरा हर प्रभ सज्जन,
ओ जिहड़ा मेरा हरी सज्जन परमेश्वर है उन्हां नूं हे संत जानी मेरे नाल मेल देवो कृपा करो, ये अरदास बेनती है एक पूर्ण जग्यासू वल्लों, हे संत जनो मैं अरदास बेनती करदा कृपा करो ਉਹ ਮੇਰਾ ਸੱਜਣ ਪਤੀ ਪਿਆਰਾ ਮੇਰਾ ਮੈਨੂੰ ਮਿਲਾ ਦਿਓ। ਔਰਤ ਦਾ ਸਭ ਤੋਂ ਵੱਡਾ ਸੱਜਣ ਉਸਦਾ ਪਤੀ ਹੈ। ਸੱਜਣ ਜੋ ਜ਼ਿੰਦਗੀ ਦਾ ਸਭ ਤੋਂ ਨੇੜੇ ਦਾ ਰਸਤਾ, ਨੇੜੇ ਦਾ ਸੱਜਣ, ਇਸੇ ਤਰ੍ਹਾਂ ਲੋਕ ਪ੍ਰਲੋਕ ਦਾ ਸੱਜਣ ਹੈ ਪਰਮੇਸ਼ਰ। ਜਿਸ ਤਰ੍ਹਾਂ ਔਰਤ ਦਾ ਅਸਲੀ ਸੱਜਣ ਉਸਦਾ ਪਤੀ ਹੈ, ਇਸੇ ਤਰ੍ਹਾਂ ਸੰਤ ਜਨਾਂ ਦਾ ਅਸਲੀ ਸੱਜਣ ਉਹਨਾਂ ਦਾ ਪਰਮਾਤਮਾ ਹੈ। ਉਹ ਵਾਹਿਗੁਰੂ ਅਕਾਲ ਪੁਰਖ ਹੈ ਜਗਿਆਸੂ ਜਨਾਂ ਦਾ, ਜੋ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠੇ ਹਾਂ ਸੋਹੀ ਆ ਸਭਨਾਂ ਦਾ ਵਿਸ਼ਾਹੋ। ਐਸਾ ਉਹ ਸੱਜਣ ਪਤੀ ਪਰਮੇਸ਼ਰ ਸੰਤ ਜਨ ਜੇ ਉਹਨਾਂ ਨੂੰ ਮਿਲਾਪ ਨਹੀਂ ਹੁੰਦਾ ਤਾਂ ਉਹ ਤਰਲੇ ਲੈਂਦੇ ਰਹਿੰਦੇ ਹਨ, ਪਤੀਹੇ ਦੀ ਤਰ੍ਹਾਂ ਉਹ ਦੁਖੀ ਹੁੰਦੇ ਰਹਿੰਦੇ ਹਨ ਕਿਸੇ ਪਿਆਰ ਅਵਸਥਾ ਦੇ ਵਿੱਚ। ਸੋ ਇਹ ਉਹਨਾਂ ਦੀ ਨਿਸ਼ਾਨੀ ਹੈ, ਪਰ ਦੁਨੀਆਂ ਦੇ ਲੋਕ ਉਸ ਦੀ ਪ੍ਰਾਪਤੀ ਲਈ ਨਹੀਂ, ਹਾਂ ਮਾਇਆ ਵਾਸਤੇ ਜ਼ਰੂਰ ਤਰਲੇ ਲੈਂਦੇ ਰਹਿੰਦੇ ਨੇ। ਜੇ ਪੁੱਤਰ ਨਾ ਹੋਵੇ ਤਾਂ ਦੁਖੀ ਤਰਲੇ, ਮਾਇਆ ਨਾ ਮਿਲੇ ਤਰਲੇ ਦੁਖੀ, ਘਰ ਮਕਾਨ ਨਾ ਬਣੇ ਤਰਲੇ ਦੁਖੀ, ਦੁਨੀਆਂ ਦੇ ਸੁੱਖ ਨਾ ਮਿਲਣ, ਵਿਕਾਰੀਆਂ ਨੂੰ ਵਿਕਾਰ ਨਾ ਮਿਲੇ ਤਾਂ ਦੁਖੀ। ਪਰ ਜਿਹੜੇ ਸੰਤ ਜਨ ਹਨ ਉਹਨਾਂ ਨੂੰ ਜੇ ਗੁਰਬਾਣੀ ਦਾ ਨਿਤਨੇਮ ਨਾ ਮਿਲੇ, ਜੇ ਉਹਨਾਂ ਨੂੰ ਸਿਮਰਨ ਭਜਨ ਦਾ ਟਾਈਮ ਨਾ ਮਿਲੇ, ਜੇ ਉਹਨਾਂ ਨੂੰ ਆਪਣੇ ਗੁਰੂ ਪਾਤਸ਼ਾਹ ਦੇ ਦਰਸ਼ਨ ਨਹੀਂ ਹੁੰਦੇ, ਜੇ ਉਹਨਾਂ ਨੂੰ ਪਤੀ ਪਰਮੇਸ਼ਰ ਨਹੀਂ ਮਿਲ ਪੈਂਦਾ ਤਾਂ ਉਹ ਵੀ ਦੁਖੀ ਹੁੰਦੇ ਰਹਿੰਦੇ ਹਨ। ਜਦੋਂ ਮਿਲਾਪ ਹੋ ਜਾਂਦਾ ਹੈ ਤਾਂ ਉਹ ਸੁੱਖ ਦੇ ਸਹਿਤ ਹੋ ਜਾਂਦੇ ਹਨ। ਜਿਸ ਤਰ੍ਹਾਂ ਵਿਕਾਰੀ ਬੰਦੇ ਨੂੰ ਵਿਕਾਰ ਮਿਲ ਜੇ ਤੇ ਉਹ ਆਪਣੀ ਜ਼ਿੰਦਗੀ ਕਹਿੰਦਾ ਸੁਖਦਾਇਕ, ਉਹ ਕਹਿੰਦਾ ਤੁਹਾਨੂੰ ਕੀ ਪਤਾ, ਸਾਨੂੰ ਪਤਾ ਅਸਲੀ ਸੁੱਖ ਸਾਡੇ ਪਾਸ ਹੈ, ਤੁਸੀਂ ਵੇਖਿਆ ਹੀ ਨਹੀਂ ਅਜੇ। ਇਸੇ ਪ੍ਰਕਾਰ ਜਿਹੜਾ ਸੂਨ ਬੰਦਾ ਹੈ ਉਹਦੇ ਕੋਲ ਬਹੁਤ ਸਾਰਾ ਧਨ ਜੁੜ ਜਾਵੇ, ਮਾਇਆ ਜੁੜ ਜਾਵੇ, ਤੇ ਉਹ ਕਹਿੰਦਾ ਸਾਰਾ ਦੁਨੀਆਂ ਦਾ ਸੁੱਖ ਮੇਰੇ ਪਾਸ ਹੀ ਹੈ, ਮੇਰੇ ਕੋਲ ਹੀ ਹੈ। ਦੁਨੀਆਂ ਨੂੰ ਦੌਲਤਾਂ ਮਿਲ ਜਾਣ ਤੇ ਉਹ ਆਖਦੇ ਨੇ ਬਹੁਤ ਸੁਖੀ ਹੈ, ਸੁੱਖ ਦੇ ਸਹਿਤ ਦਿਨ ਲੰਘਦੇ ਨੇ। ਇਸੇ ਤਰ੍ਹਾਂ ਜਿਹੜੇ ਸੰਤ ਪਿਆਰੇ ਹਨ, ਰੱਬ ਦੇ ਪਿਆਰੇ ਹਨ, ਉਹਨਾਂ ਦੀ ਜ਼ਿੰਦਗੀ ਸੁਖਦਾਇਕ ਹੋ ਜਾਂਦੀ ਹੈ। ਉਹ ਕਹਿੰਦੇ ਸਾਡੀ ਜ਼ਿੰਦਗੀ ਸੁਖਦਾਇਕ ਹੋ ਗਈ ਹੈ ਜਦੋਂ ਉਹਨਾਂ ਨੂੰ ਉਹਨਾਂ ਦਾ ਪਿਆਰਾ ਮਿਲ ਪੈਂਦਾ ਹੈ, ਜਦੋਂ ਪਿਆਰੇ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਕਹਿੰਦੇ ਅਸਲੀ ਜੀਵਨ ਪ੍ਰਦਾਨ ਹੋਇਆ ਹੈ ਸਾਨੂੰ,
ਮੈਂ ਮਨ ਤਨ ਭੁੱਖ ਲਗਾਈਆ ਜੀਓ।
ਸਾਡੇ ਮਨ ਤੇ ਤਨ ਦੇ ਵਿੱਚ ਇਹ ਬੜੀ ਵੱਡੀ ਭੁੱਖ ਲੱਗੀ ਹੋਈ ਸੀ ਪਰਮੇਸ਼ਰ ਦੇ ਮਿਲਾਪ ਦੀ, ਤਾਂ ਸੀ ਮਨ ਦੇ ਅੰਦਰ ਬੜੀ ਭੁੱਖ ਲੱਗੀ ਹੋਈ ਸੀ। ਇਸੇ ਭੁੱਖ ਦੇ ਨੂੰ ਮੁੱਖ ਰੱਖ ਕਰਕੇ ਸੋ ਬਚਨ ਕੀਤੇ ਹਨ ਗੁਰੂ ਕੇ ਪਿਆਰਿਓ, ਮਿਲ ਮੇਰੇ ਪਿਆਰਿਆ ਜੀਓ, ਮੈਂ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ ਮਰੀਆ ਹਾਵਾ, ਬਿਨ ਕਿਉਂ ਬਿਨ ਪਿਰ ਕਿਉਂ ਸੁਖ ਪਾਈਐ, ਗੁਰ ਆਗੈ ਕਰੋ ਬੇਨੰਤੀ, ਜੇ ਗੁਰ ਭਾਵੈ ਜੋ ਮਿਲੈ ਤਿਵੇਂ ਮਿਲਾਈਐ। ਇਹ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਅਵਸਥਾ ਹੈ, ਉਸ ਦੇ ਮਿਲਾਪ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦੇ ਨੇ, ਉਹਨਾਂ ਨੂੰ ਹੱਡੀਆਂ ਰੋਲਣੀਆਂ ਪੈਣ ਰੋਲ ਲੈਂਦੇ ਨੇ। ਉਸ ਪ੍ਰਭੂ ਪਿਆਰੇ ਦੇ ਮਿਲਾਪ ਵਾਸਤੇ ਬੰਦ ਬੰਦ ਕਟਵਾ ਦਿੱਤਾ ਭਾਈ ਮਨੀ ਸਿੰਘ ਜੀ ਨੇ, ਬਚਨ ਕੀਤੇ ਜਦੋਂ ਸੰਗਤਾਂ ਨੇ ਗਹਿਣੇ ਤੇ ਸੋਨਾ ਉਤਾਰ ਕੇ ਕਿਹਾ ਸੀ ਭਾਈ ਸਾਹਿਬ ਵਧਾਈ ਦੇਣ ਆਏ ਹਾਂ, ਅਸੀਂ ਧਨ ਦੌਲਤ ਤੁਹਾਨੂੰ ਤੋਲ ਕੇ ਦੇ ਕੇ ਛਡਾਉਣ ਲੱਗੇ ਹਾਂ, ਨਾ ਕਰ ਦਿੱਤੀ। ਕਹਿਣ ਲੱਗੇ ਤੁਸੀਂ ਛਡਾਉਣ ਨਹੀਂ ਲੱਗੇ, ਤੁਸੀਂ ਮੈਨੂੰ ਰੱਬ ਨਾਲ ਤੋੜਨ ਲੱਗੇ। ਮੈਂ ਆਪਣੇ ਪਿਆਰੇ ਨੂੰ ਮਿਲਣਾ ਕੁਰਬਾਨੀ ਦੇ ਕੇ, ਸ਼ਹਾਦਤ ਦੇ ਕੇ। ਉਦੋਂ ਪਿਆਰ ਵਿੱਚ ਆ ਕੇ ਸੰਗਤਾਂ ਪ੍ਰਤੀ ਇਹ ਬਚਨ ਕੀਤੇ ਸੀ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆ ਰੱਬ ਮਿਲੈ ਤਾਂ ਪੀ ਸਸਤਾ ਜਾਣ। ਪਰ ਇਹਦੀ ਕਦਰ ਉਹਨਾਂ ਪਿਆਰਿਆਂ ਨੂੰ, ਜਿਹੜੀ ਬੀਬੀ ਨੇ ਇਹ ਸਹੁੰ ਖਾਧੀ ਜਾਂ ਨਿਯਮ ਕੀਤਾ ਹੋਇਆ ਕਿ ਮੈਂ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਦੁਨੀਆਂ ਦੇ ਬੰਦੇ ਦੇ ਸਰੀਰ ਨਾਲ ਸਰੀਰਕ ਸੰਬੰਧ ਨਹੀਂ ਕਰਨਾ ਹੈ। ਉਹ ਬੀਬੀ ਦਾ ਪਤੀ ਉਹਨੂੰ 15 ਸਾਲ ਹੋ ਗਏ ਹੋਏ ਹੋਣ, ਦੂਸਰੇ ਮੁਲਕ ਵਿੱਚ ਗਿਆ ਹੋਇਆ, ਤਾਂ ਉਸ ਬੀਬੀ ਨੂੰ ਕਦਰ ਹੈ, ਉਸਨੂੰ ਪਤਾ ਹੈ ਪਤੀ ਕੀ ਚੀਜ਼ ਹੈ। ਉਸ ਬੀਬੀ ਨੂੰ ਪਤੀ ਦੀ ਤਾਂਘ ਹੈ, ਉਹਦੇ ਦਿਲ ਵਿੱਚ ਪਤੀ ਦਾ ਪਿਆਰ ਹੈ। ਉਹਨੂੰ ਪਤੀ ਨਾ ਮਿਲੇ ਤੇ ਉਹਨੂੰ ਪਤਾ ਕਿ ਕਿੰਨਾ ਦੁੱਖ ਤੇ ਤੜਫ ਹੈ। ਤੇ ਜਦੋਂ ਉਹਦਾ ਪਿਆਰਾ ਪਤੀ ਉਸ ਨੂੰ ਮਿਲ ਪਵੇ ਤੇ ਜਿਹੜਾ ਉਸ ਨੂੰ ਸੁੱਖ ਹੈ ਉਸ ਨੂੰ ਪਤਾ ਹੈ। ਇਸੇ ਤਰ੍ਹਾਂ ਇਹੋ ਕਾਰਨ ਸੀ ਕਿ ਸੁੱਖੇ ਤੇ ਜਿੰਦੇ ਨੇ ਇਤਨੀਆਂ ਖੁਸ਼ੀਆਂ ਦੇ ਨਾਲ ਫਾਂਸੀ ਦੇ ਰੱਸਿਆਂ ਨੂੰ ਚੁੰਮ ਜਾਣਾ। ਇਹੋ ਕਾਰਨ ਗੁਰਦੇਵ ਸਿੰਘ ਕੌਂਕੇ ਵਰਗਿਆਂ ਨੇ ਆਪਣੇ ਸਰੀਰ ਵਿੱਚ ਖਲੋ ਕੇ ਗਰਮ ਸਲਾਖਾਂ ਨਗਾਹਾ ਲੈਣੀਆਂ, ਖੜੇ ਰਹਿਣਾ ਤੇ ਕਹਿਣਾ ਸ਼ਹੀਦੀ ਪ੍ਰਾਪਤ ਹੋਵੇ, ਇਹ ਤੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਇਹੋ ਕਾਰਨ ਹੈ ਗੁਰੂ ਕੇ ਪਿਆਰਿਓ ਹੱਸ ਹੱਸ ਕੇ ਫਾਂਸੀਆਂ ਤੇ ਚੜ ਜਾਣਾ। ਇਹੋ ਕਾਰਨ ਹੈ ਸਾਧ ਸੰਗਤ ਜੀ, ਉਹਨਾਂ ਨੇ ਆਪਣੇ ਖੋਪਰੇ ਲੁਹਾ ਲੈਣੇ ਔਰ ਇਹ ਬਚਨ ਕਰਨੇ, ਤੰਦ ਗਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਰੱਬ ਮਿਲਿਆ ਤਾਂ ਵੀ ਸਸਤਾ ਜਾਣ। ਅਸਲ ਵਿੱਚ ਉਹਨਾਂ ਨੂੰ ਕਦਰ ਹੈ ਆਪਣੇ ਪਿਆਰੇ ਪਤੀ ਦੀ। ਜਿਵੇਂ ਮੈਂ ਦਲੀਲ ਦੇਖ ਕੇ ਬੇਨਤੀ ਕੀਤੀ ਹੈ ਕਿ ਜਿਹੜੀ ਬੀਬੀ ਆਪਣੇ ਧਰਮ 'ਚ ਪੱਕਾ ਰਹਿੰਦੀ ਹੈ ਉਹਨੂੰ ਪੁੱਛਿਆ ਜਾਵੇ, ਜਦੋਂ 15 ਸਾਲਾਂ ਬਾਅਦ ਉਹਦਾ ਪਤੀ ਉਹਨੂੰ ਮਿਲੇ ਉਹਨੂੰ ਪੁੱਛੇ ਪਤੀ ਤੇਰਾ ਚੀਜ਼ ਕੀ ਆ, ਉਹ ਪੈਰ ਧੋ ਕੇ ਪੀਵੇਗੀ, ਉਹਨੂੰ ਪਤੀ ਦੀ ਕਦਰ ਹੈ। ਇਸੇ ਤਰ੍ਹਾਂ ਜਿਨ੍ਹਾਂ ਸੰਤ ਮਹਾਤਮਾ ਨੇ ਸਾਰੀ ਜ਼ਿੰਦਗੀ ਪਰਿਵਾਰਾਂ ਦੇ ਸੁੱਖ ਛੱਡ ਕੇ, ਦੁਨੀਆਂ ਦੇ ਸੁੱਖ ਛੱਡ ਕੇ, ਵਿਸ਼ੇ ਵਿਕਾਰਾਂ ਦੇ ਸੁੱਖ ਛੱਡ ਕੇ, ਉਹਨਾਂ ਨੇ ਜੰਗਲਾਂ ਵਿੱਚ ਰਹਿਣਾ, ਫਲ ਪੱਤੇ ਖਾ ਕੇ ਗੁਜ਼ਾਰੇ ਕਰਨੇ, ਭੁੱਖੇ ਰਹਿਣਾ, ਸਭ ਕੁਝ ਇਹ ਦੁਨਿਆਵੀ ਸੁੱਖ ਦਾ ਤਿਆਗ ਕਰਕੇ ਆਪਣੀ ਜ਼ਿੰਦਗੀ ਸਾਰੀ ਲਾ ਛੱਡਣੀ। ਕਿਸ ਵਾਸਤੇ? ਉਹ ਪਿਆਰਾ ਮਿਲੇ, ਉਹਦੀ ਕਦਰ ਫਰੀਦ ਵਰਗਿਆਂ ਨੂੰ। ਭਗਤ ਫਰੀਦ ਜੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਬੰਦਗੀ ਕਰ ਰਹੇ ਸਨ, ਭੋਜਨ ਵੀ ਛੱਡ ਦਿੱਤਾ ਕਿ ਨਹੀਂ ਖਾਣਾ ਜੇ ਤੂੰ ਨਹੀਂ ਮਿਲਦਾ ਤਾਂ। ਕਾਂ ਨੇ ਦੇਖਿਆ ਇਹ ਤੇ ਬੰਦਾ ਮੁਰਦਾ ਹੀ ਹੈ, ਮੁਰਦੇ ਨੂੰ ਕਾਂ ਨੇ ਖਾਣਾ ਹੈ। ਉਹ ਕਾਂ ਭਗਤ ਕਬੀਰ ਨੂੰ ਮੁਰਦਾ ਸਮਝ ਕੇ ਖਾਈ ਜਾ ਰਿਹਾ, ਚੁੰਡੀ ਜਾ ਰਿਹਾ, ਪਰ ਉਹ ਇਤਨੇ ਪਿਆਰ ਵਿੱਚ ਜੁੜਿਆ ਹੋਇਆ ਭਗਤ ਫਰੀਦ, ਉਹਨੂੰ ਪਤਾ ਹੀ ਨਹੀਂ ਕਾਂ ਮੇਰੇ ਸਰੀਰ ਨੂੰ ਖਾ ਰਹੇ ਨੇ। ਦੁੱਖ ਹੀ ਨਹੀਂ, ਕਿਉਂਕਿ ਕਿਤੇ ਮਿਲਿਆ ਮਿਲ ਚੁੱਕਾ ਸੀ, ਕਿਸੇ ਵਿਛੋੜੇ ਕਿਸੇ ਤਾਂਗ ਨਾਲ ਜੁੜ ਚੁੱਕਿਆ ਸੀ। ਆ ਮੱਖੀ ਆ ਸ਼ਹਿਦ ਤੇ ਬੈਠੀ ਹੁੰਦੀ ਆ, ਉਹਨੂੰ ਹਟਾਓ ਮਰ ਤਾਂ ਜਾਵੇਗੀ, ਉਹ ਸ਼ਹਿਦ ਖਾਣੋਂ ਨਹੀਂ ਹਟੇਗੀ, ਸ਼ਹਿਦ ਖਾਣੋਂ ਨਹੀਂ ਹਟੇਗੀ, ਮਰ ਭਾਵੇਂ ਜਾਵੇ। ਧਮਾਕੜਾਂ ਨੂੰ ਅੱਗ ਦੀ ਲਾੜ ਤੋਂ ਹਟਾਓ, ਨਹੀਂ ਹਟਣਗੇ, ਸੜ ਜਾਣਗੇ ਪਰ ਉਹ ਹਟਣਗੇ ਨਹੀਂ ਕਦੇ। ਭਗਤ ਕਬੀਰ ਫਰੀਦ ਨੇ ਕਾਵਾਂ ਨੂੰ ਨਹੀਂ ਹਟਾਇਆ, ਇਹ ਪਿਆਰੇ ਨੂੰ ਮਿਲਣਾ। ਅਖੀਰ ਜਦੋਂ ਸਰੀਰ ਨੂੰ ਖਾਂਦਿਆਂ ਖਾਂਦਿਆਂ ਕਾਂ ਅੱਖ ਵਿੱਚ ਚੁੰਝ ਮਾਰਨ ਲੱਗਾ ਤੇ ਉਸ ਮੌਕੇ ਤੇ ਬਚਨ ਕੀਤੇ ਕਿਹਾ, ਬੜੇ ਪਿਆਰ ਵਿੱਚ ਆ ਕੇ ਉਸ ਕਾਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਕਹਿੰਦੇ ਕਾਗਾ ਕਰਲ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਸ਼ੋ ਫਿਰ ਦੇਖਣ ਕੀ ਆਸ। ਕਾਗਾ ਕਰਨ ਢੰਡੋਲਿਆ, ਕੋਈ ਕਾਵਾਂ ਤੂੰ ਮੇਰਾ ਸਾਰਾ ਸਰੀਰ ਖਾ ਲਿਆ ਮਾਸ ਦਾ, ਮੈਂ ਤੈਨੂੰ ਰੋਕਿਆ ਤਾਂ ਨਹੀਂ। ਮੇਰੀ ਇੱਕ ਬੇਨਤੀ ਹੈ, ਇਹ ਦੋ ਨੈਣਾ ਮਤ ਸ਼ੋ, ਆ ਮੇਰੇ ਦੋ ਨੇਤਰ ਰਹਿੰਦੇ ਇਹਨਾਂ ਨੂੰ ਨਾ ਖਾ, ਕਿਉਂ ਫਿਰ ਦੇਖਣ ਕੀ ਆਸ। ਮੈਂ ਇਹਨਾਂ ਨੇਤਰਾਂ ਨਾਲ ਆਪਣੇ ਪਿਆਰੇ ਪਰਮੇਸ਼ਰ ਦੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਆਸ ਆ ਦਰਸ਼ਨ ਹੋਣਗੇ, ਇਹ ਨਾ ਖਾ। ਮੈਂ ਸਰੀਰ ਦਾ ਮਾਸ ਖਾਂਦਿਆਂ ਤੋਂ ਤੈਨੂੰ ਕਿਉਂ ਨਹੀਂ ਡੱਕਿਆ, ਇਹ ਸਰੀਰ ਨਾਲ ਕੋਈ ਦਰਸ਼ਨ ਨਹੀਂ ਸੀ ਕਰਨੇ, ਇਸ ਕਰਕੇ ਤੈਨੂੰ ਰੋਕਿਆ ਨਹੀਂ, ਤੂੰ ਖਾਈ ਜਾ। ਨੇਤਰਾਂ ਨਾਲ ਦਰਸ਼ਨ ਕਰਨੇ ਸੀ ਇਸ ਕਰਕੇ ਰੋਕਿਆ, ਇਹਨਾਂ ਇਹਨਾਂ ਨੂੰ ਨਾ ਛੇੜ ਕਿਉਂਕਿ ਇਹਨਾਂ ਨਾਲ ਦਰਸ਼ਨ ਕਰਨੇ। ਧੰਨ ਭਾਈ ਮਹਾਂ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਮਹਾਂਸਿਆਂ ਤੇਰੀ ਉਮਰ ਲੰਬੀ ਕਰ ਦਈਏ, ਤੈਨੂੰ ਰਾਜ ਭਾਗ ਦੇ ਦਈਏ, ਮੰਗ। ਕਹਿਣ ਲੱਗਾ ਨਾ, ਮੈਂ ਇਹ ਮੰਗ ਮੰਗਦਾ ਬਦਾਵਾ ਪਾੜ ਦਿਓ। ਪਾੜ ਦਿੱਤਾ। ਕਹਿੰਦੇ ਹੁਣ ਮੰਗ। ਜੀ ਕੀ ਮੰਗਾਂ? ਕਹਿੰਦੇ ਰਾਜ ਭਾਗ ਮੰਗ ਲੈ, ਉਮਰ ਲੰਬੀ ਮੰਗ ਲੈ, ਦੁਨੀਆਂ ਦੀਆਂ ਦੌਲਤਾਂ ਮੰਗ ਲੈ, ਦੁਨਿਆਵੀ ਸੁੱਖ ਮੰਗ ਲੈ, ਅਸੀਂ ਮੁਰਦਿਆਂ ਨੂੰ ਜਿੰਦਿਆਂ ਕਰ ਸਕਦੇ ਹਾਂ, ਤੂੰ ਇਹ ਨਾ ਸਮਝ ਮੈਂ ਮਰਨ ਦੇ ਕਿਨਾਰੇ ਪਹੁੰਚਿਆ ਹੋਇਆਂ ਤੇ ਸਭ ਜ਼ਖਮ ਠੀਕ ਕਰ ਦਿਆਂਗੇ, ਦੱਸ ਕਿੰਨੀ ਲੰਬੀ ਉਮਰ ਚਾਹੀਦੀ ਹੈ। ਕਹਿਣ ਲੱਗਾ ਪਾਤਸ਼ਾਹ ਇਹ ਦੱਸੋ ਭਾਈ ਕਿੰਨੀ ਵੀ ਲੰਬੀ ਉਮਰ ਹੋ ਜਾਵੇ ਆਖਰ ਤੇ ਮਰਨਾ ਹੀ ਹੈ, ਇਸ ਕਰਕੇ ਮੇਰੀ ਇਹ ਬੇਨਤੀ ਹੈ ਜੇ ਤਰੁੱਠੇ ਹੋ ਇਹ ਤੁਹਾਡੇ ਉਨ੍ਹਾਂ ਚਿਰ ਮੈਨੂੰ ਦਰਸ਼ਨ ਹੁੰਦੇ ਰਹਿਣ ਜਿੰਨਾ ਚਿਰ ਮੇਰੇ ਸਵਾਸ ਨਾ ਪੂਰੇ ਹੋ ਜਾਣ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਤੇਰੇ ਸਵਾਸ ਨਿਕਲਣੀ ਨਹੀਂ ਦਿਆਂਗੇ ਤੈਨੂੰ ਕਿਹਾ। ਕਹਿਣ ਲੱਗਾ ਨਹੀਂ ਮੇਰੇ ਸਵਾਸ ਹੁਣ ਨਿਕਲਣ ਦਿਓ, ਕਿਉਂਕਿ ਉਸ ਤੋਂ ਬਾਅਦ ਪਤਾ ਨਹੀਂ ਕਿ ਮਰਨ ਦਾ ਕਾਰਨ ਕੀ ਬਣੇ, ਮਰਨ ਲੱਗਿਆ ਤੁਸੀਂ ਮੇਰੇ ਪਾਸ ਹੋਵੋ ਜਾਂ ਨਾ ਹੋਵੋ। ਹੁਣ ਬੜਾ ਸੋਹਣਾ ਮੌਕਾ ਤੇ ਮੈਂ ਮਰਨ ਲੱਗਾ ਤੇ ਤੁਸੀਂ ਮੇਰੇ ਪਾਸ ਹੋ, ਇਸ ਕਰਕੇ ਬਸ ਮੈਂ ਹੁਣ ਇਹ ਹੀ ਚਾਹੁੰਦਾ ਕਿ ਮੈਨੂੰ ਆਗਿਆ ਦਿਓ, ਮੈਂ ਸਰੀਰ ਛੱਡ ਜਾਵਾਂ ਪਰ ਸਰੀਰ ਮੇਰਾ ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਛੁੱਟੇ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਅਵਸਥਾ। ਭਾਈ ਦਿਆਲਾ ਜੀ ਨੂੰ ਜਦੋਂ ਦੇਗ ਵਿੱਚ ਉਬਾਲਿਆ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਲੱਗੇ ਤੇ ਕਹਿ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਥਿੜਕਾਉਣ ਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਥਿੜਕ ਜਾਣਗੇ ਤੇ ਮੇਰੇ ਸਿੱਖਾਂ ਪੁੱਤਰਾਂ ਨੂੰ ਆਰਿਆਂ ਨਾਲ ਚੀਰਦੇ ਨੇ, ਮੈਂ ਮੁਸਲਮਾਨ ਬਣ ਜਾਵਾਂ, ਕਿਉਂ ਪੁੱਤ ਵਡਾ ਦੇਣ ਲੱਗਾ। ਇਹ ਕਾਰਨ ਸੀ। ਤੇ ਉਹ ਅੱਗੇ ਚਾਹੁੰਦੇ ਸਨ, ਕਹਿਣ ਲੱਗੇ ਵੀ ਜਿਹੜੀ ਗੱਲ ਅਸੀਂ ਚਾਹੁੰਦੇ ਹਾਂ ਉਹ ਇਹ ਮੰਗ ਰਿਹਾ। ਕਹਿੰਦੇ ਠੀਕ ਹੈ, ਤੇਰਾ ਚਿਹਰਾ ਕੀਤਾ ਪਰ ਸਾਨੂੰ ਦੱਸਤਾ ਵੀ ਕਾਰਨ ਕੀ ਹੈ। ਕਹਿਣ ਲੱਗੇ ਜਦੋਂ ਤੁਸੀਂ ਆਰੇ ਨਾਲ ਚੀਰਨਾ ਆਖਰ ਮੈਂ ਸਰੀਰ ਤਾਂ ਖਤਮ ਹੋ ਜਾਣਾ, ਇਹ ਸਰੀਰ ਖਤਮ ਜਦੋਂ ਹੋਵੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਣੇ ਚਾਹੀਦੇ। ਭਾਈ ਦਿਹਾਲਾ ਜੀ ਕਹਿੰਦੇ ਅੱਗ ਚ ਜਦੋਂ ਮੈਨੂੰ ਉਬਾਲਿਆ ਜਾਣਾ ਤੇ ਮੈਂ ਸਰੀਰ ਛੱਡਣਾ, ਪਰ ਮੇਰਾ ਸਰੀਰ ਛੱਡਦਿਆਂ ਛੱਡਦਿਆਂ ਮੈਨੂੰ ਗੁਰੂ ਪਾਤਸ਼ਾਹ ਦੇ ਦਰਸ਼ਨ ਹੁੰਦੇ ਰਹਿਣ। ਕਹੋ ਗੱਜ ਕੇ ਸਤਨਾ। ਬੰਦਾ ਸਿੰਘ ਬਹਾਦਰ ਪਕੜਿਆ ਗਿਆ ਤੇ ਇਸ ਦੇ ਨੂੰ ਕਿਹਾ ਭਾਈ ਤੂੰ ਮੁਸਲਮਾਨ ਬਣ ਜਾ, ਤੂੰ ਤੁਰਕ ਬਣ ਜਾ, ਕਿਉਂਕਿ ਇਹ ਚਾਹੁੰਦੇ ਸੀ ਜੇ ਬੰਦਾ ਸਿੰਘ ਬਹਾਦਰ ਤੁਰਕ ਬਣ ਜਾਏ ਤੇ ਸਾਡੇ ਵੱਲ ਦਾ ਹੋ ਜਾਵੇਗਾ, ਏਡਾ ਤਾਕਤ ਵਾਲਾ ਬੰਦਾ ਸਾਨੂੰ ਮਿਲ ਜਾਊ, ਸਾਡਾ ਬੰਦਾ ਬਣ ਜਾਊ। ਦੁਨੀਆਂ 'ਚ ਹਰ ਕੋਈ ਆਪਣਾ ਬਣਾਉਣਾ ਚਾਹੁੰਦਾ ਚੰਗੇ ਨੂੰ, ਤਕੜੇ ਨੂੰ। ਕਹਿਣ ਲੱਗਾ ਨਹੀਂ ਇਹ ਨਹੀਂ ਹੋ ਸਕਦਾ। ਇਹਨਾਂ ਨੇ ਮੁਸਲਮਾਨ ਬਣਾਉਣ ਵਾਸਤੇ ਆਪਣੀ ਈਨ ਬਣਾਉਣ ਵਾਸਤੇ ਬੰਦਾ ਸਿੰਘ ਬਹਾਦਰ ਦਾ ਛੋਟਾ ਜਿਹਾ ਬੱਚਾ, ਉਸ ਬੱਚੇ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੀ ਛਾਤੀ ਪਾੜੀ। ਕਹਿਣ ਲੱਗੇ ਛਾਤੀ ਪਾੜਨ ਲੱਗੇ ਆ ਮੰਨ ਜਾ ਮੈਂ ਮੁਸਲਮਾਨ ਹੋ ਜਾਂਦਾ। ਕਹਿਣ ਲੱਗਾ ਨਹੀਂ। ਛਾਤੀ ਪਾੜ ਕੇ ਉਸ ਬੱਚੇ ਦਾ ਦਿਲ ਕੱਢਿਆ, ਉਹ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਦਿੱਤਾ। ਕਹਿਣ ਲੱਗਾ ਸ਼ੁਕਰ ਹੈ ਮੇਰੇ ਬੱਚੇ ਦਾ ਦਿਲ ਮੇਰੇ ਮੁੱਖ ਵਿੱਚ ਆ ਗਿਆ ਪਰ ਮੈਂ ਮੁਸਲਮਾਨ ਨਹੀਂ ਬਣਾਂਗਾ। ਕਹੋ ਗੱਜ ਕੇ ਸਤਨਾ। ਕਹਿਣ ਲੱਗੇ ਇਹ ਕਿਉਂ? ਕਹਿਣ ਲੱਗਾ ਮੁਸਲਮਾਨ ਬਣ ਕੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਿਲਾਪ ਨਹੀਂ ਹੋ ਸਕਦਾ, ਹੁਣ ਤਾਂ ਮੈਂ ਮਿਲ ਪਾਵਾਂਗਾ, ਜਾ ਕੇ ਮੁਆਫ਼ੀ ਮੰਗ ਲਵਾਂਗਾ, ਮੈਂ ਤੁਹਾਡੇ ਤਿੰਨ ਬੱਚਿਆਂ ਦੀ ਮੰਨੇ ਤਾਂ ਪਕੜਿਆ ਗਿਆ, ਮਿਲਾਪ ਮੈਨੂੰ ਹੋ ਜਾਵੇਗਾ। ਦਸਮ ਪਾਤਸ਼ਾਹ ਦੇ ਬੱਚੇ ਨੇ ਸਿੱਖਾ ਤੇਰੀ ਭੁੱਲ ਮੁਆਫ਼ ਕਰ ਦਿਆਂਗੇ ਜੇ ਜੁੜਿਆ ਰਹੇਗਾ। ਕਹਿਣ ਲੱਗਾ ਅੱਗੇ ਮੈਂ ਭੁੱਲ ਗਿਆ, ਗਲਤੀਆਂ ਕਰ ਲਈਆਂ, ਜੇ ਮਰਨ ਲੱਗਾ ਤੇ ਮੈਂ ਆਪਣਾ ਮਰਨਾ ਸਵਾਰ ਜਾਵਾਂ। ਕਈ ਬੰਦੇ ਆਪਣਾ ਮਰਨਾ ਵਿਗਾੜ ਲੈਂਦੇ ਨੇ, ਕਈ ਬੰਦੇ ਆਪਣਾ ਮਰਨਾ ਸਵਾਰ ਜਾਂਦੇ ਨੇ। ਸਵਾਰ ਲਿਆ ਆਪਣਾ ਮਰਨਾ, ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ ਨੇ ਆਪਣਾ ਮਰਨਾ ਸਵਾਰ ਲਿਆ। ਇਸ ਨੂੰ ਸਵਾਰਨ ਵਾਸਤੇ ਸ਼ਿਵਨਾਭ ਰਾਜਾ ਸੰਗਲਾਦੀਪ ਦਾ, ਜਿਸ ਦੇ ਪਾਸ ਮਨਸੁਖ ਸ਼ਾਹੂਕਾਰ ਗਿਆ, ਉਸ ਦੀ ਜੀਵਨੀ ਰਹਿਤ ਬਾਤ ਵੇਖ ਕੇ ਰਾਜਾ ਮੋਹਿਤ ਹੋ ਗਿਆ, ਸ਼ਰਧਾਲੂ ਬਣ ਗਿਆ। ਕਹਿਣ ਲੱਗਾ ਮੈਂ ਤੈਨੂੰ ਗੁਰੂ ਧਾਰਨਾ ਚਾਹੁੰਦਾ। ਮਨਸੁਖ ਸ਼ਾਹੂਕਾਰ ਕਹਿੰਦਾ ਗੁਰੂ ਤਾਂ ਅਜੇ ਮੈਂ ਨਹੀਂ ਬਣਿਆ, ਕਹਿਣ ਲੱਗਾ ਤੇਰਾ ਕਹਿੰਦਾ ਮੇਰੇ ਗੁਰੂ ਗੁਰੂ ਨਾਨਕ ਪਾਤਸ਼ਾਹ ਮੈਂ ਤਾਂ ਸਿੱਖ ਹਾਂ ਗੁਰੂ ਨਹੀਂ। ਹੈਰਾਨ ਹੋ ਗਿਆ ਵੀ ਜਿਹੜਾ ਇਹਦਾ ਗੁਰੂ ਉਸ ਵਿੱਚ ਕਿੰਨੀ ਤਾਕਤ ਹੋਵੇਗੀ। ਕਹਿਣ ਲੱਗਾ ਮੈਂ ਰਾਜ ਭਾਰ ਛੱਡਿਆ ਮੈਨੂੰ ਨਾਲ ਲੈ ਚੱਲ ਹਿੰਦੁਸਤਾਨ ਵਿੱਚ ਮਨਸਿਕ ਸ਼ਾਹੂਕਾਰ ਸਮੁੰਦਰੀ ਬੇੜੇ ਨਾਲ ਵਪਾਰ ਕਰਿਆ ਕਰਦਾ ਸੀ। ਕਹਿਣ ਲੱਗਾ ਮੈਨੂੰ ਹਿੰਦੁਸਤਾਨ ਵਿੱਚ ਲੈ ਚੱਲ ਆਪਣੇ ਗੁਰੂ ਦੇ ਦਰਸ਼ਨ ਕਰਵਾ। ਕਹਿਣ ਲੱਗਾ ਮੈਂ ਕਰਵਾਊਂ ਕਿਵੇਂ ਜੇ ਅਸੀਂ ਚੜ੍ਹਦੇ ਹੋਏ ਤੇ ਗੁਰੂ ਨੇ ਲਹਿੰਦੇ ਵਿੱਚ ਹੋਵੇ, ਜੇ ਅਸੀਂ ਉੱਤਰ ਜਾਈਏ ਤੇ ਗੁਰੂ ਸਾਹਿਬ ਦੱਖਣ ਵਿੱਚ ਹੋਣ, ਉਹਦੇ ਅੱਖਾਂ ਵੀਰ ਕੇ ਕਿਤੇ ਚਲੇ ਜਾਂਦੇ ਨੇ, ਕਿਵੇਂ ਦਰਸ਼ਨ ਹੋਣਗੇ? ਨਹੀਂ ਹੋ ਸਕਦੇ। ਹਾਂ ਇੱਥੇ ਵੀ ਯਾਦਗਾਰ ਤੈਨੂੰ ਇੱਥੇ ਆਣ ਕੇ ਦਰਸ਼ਨ ਦੇਣਗੇ। ਕਹਿਣ ਲੱਗਾ ਇੱਥੇ? ਹਾਂ। ਰਾਜੇ ਸ਼ਿਵਨਾਭ ਨੇ ਰਾਤ ਦਿਨ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਜੇ ਗੁਰੂ ਵਾਲਾ ਨਹੀਂ ਪੜਿਆ, ਅਜੇ ਨਗੋਰਾ ਹੀ ਸੀ। ਮੱਖਣ ਸ਼ਾਹ ਦੇ ਵਾਹਿਗੁਰੂ ਮਨਸੁਖ ਸ਼ਾਹੂਕਾਰ ਦੇ ਕਹਿਣ ਤੇ ਸ਼ੁਰੂ ਕਰ ਦਿੱਤਾ ਕਿ ਗੁਰੂ ਸਾਹਿਬ ਮਿਲਣ। ਕਾਫੀ ਸਮਾਂ ਲੰਘ ਗਿਆ, ਨਹੀਂ ਮਿਲਾਪ ਹੋਇਆ, ਰਾਜ ਛੱਡ ਦਿੱਤਾ, ਰਾਣੀਆਂ ਦੇ ਸੁੱਖ ਤਿਆਗ ਦਿੱਤੇ। ਅਖੀਰ ਦੀ ਬੰਦੇ ਦੀ ਦਾ ਦਾਈਆ ਸੁੱਖ ਹੈ ਭੋਜਨ, ਦੋ ਬੁਰਕੀਆਂ ਛਕਣਾ, ਉਹ ਵੀ ਤਿਆਗ ਦਿੱਤਾ, ਉਹ ਵੀ ਛੱਡ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਹਿੰਦੁਸਤਾਨ ਚ ਦੇਖਿਆ ਵੀ ਰਾਜਾ ਸ਼ਿਵਨਾਭ ਧੰਨ ਗੁਰੂ ਨਾਨਕ ਕਰਦਾ ਮਰ ਚੱਲਿਆ ਭੁੱਖਾ। ਹਿੰਦੁਸਤਾਨ ਵਿੱਚੋਂ ਸ਼ਕਤੀ ਦੇ ਨਾਲ ਅੰਤਰਜਾਨਤਾ ਨਾਲ ਸਮਝ ਕੇ ਛਤਕਲਾ ਦੇ ਨਾਲ ਸੰਗਲਾ ਦੀਪ ਵਿੱਚ ਪਹੁੰਚ ਕਰਕੇ ਰਾਜੇ ਸ਼ਿਵਨਾਭ ਦੇ ਬਾਗ ਵਿੱਚ ਜਾ ਕੇ ਬੈਠੇ। ਸੁੱਕਾ ਹੋਇਆ ਬਾਗ ਸੀ, ਜਦੋਂ ਬੈਠੇ ਹਰਾ ਭਰਾ ਹੋ ਗਿਆ। ਕਿਸੇ ਨੇ ਜਾ ਕੇ ਦੱਸਿਆ ਵੀ ਇੱਕ ਮਹਾਤਮਾ ਆਇਆ ਤੇਰੇ ਬਾਗ ਵਿੱਚ ਬੈਠੇ ਆ ਤੇ ਬਾਗ ਹਰਾ ਭਰਾ ਹੋ ਗਿਆ। ਕਹਿਣ ਲੱਗਾ ਬਸ ਉਹ ਹੀ ਗੁਰੂ ਨਾਨਕ ਨੇ ਉੱਥੇ ਬੈਠੇ ਨੂੰ ਦਰਸ਼ਨ ਦਿੱਤੇ। ਕਦੋਂ ਦਿੱਤੇ? ਜਦੋਂ ਮਰਨ ਵਾਸਤੇ ਤਿਆਰ ਹੋ ਗਿਆ, ਜਦੋਂ ਸਭ ਕੁਝ ਛੱਡ ਦਿੱਤਾ, ਜਦੋਂ ਸਾਰਾ ਕੁਝ ਤਿਆਗ ਕਰ ਦਿੱਤਾ, ਉਦੋਂ ਦਰਸ਼ਨ ਹੋ ਗਏ। ਸਤਸੰਗ ਜੀ, ਅਸੀਂ ਇਹ ਚਾਹੁੰਦੇ ਹਾਂ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣ। ਹਰ ਕੋਈ ਚਾਹੁੰਦਾ, ਕੋਈ ਨਹੀਂ ਚਾਹੁੰਦਾ ਨਾ ਹੋਣ, ਹਰ ਕੋਈ ਚਾਹੁੰਦਾ ਹੋਣ, ਪਰ ਮਰਨ ਲਈ ਕੋਈ ਨਹੀਂ ਤਿਆਰ। ਗੁਰੂ ਦੇ ਦਰਸ਼ਨ ਉਦੋਂ ਹੁੰਦੇ ਨੇ ਜਦੋਂ ਕੋਈ ਮਰਨ ਲਈ ਤਿਆਰ ਹੋ ਜਾਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕੌਣ ਨਾ ਕੀਜੈ। ਉਦੋਂ ਰੱਬ ਮਿਲਦਾ, ਉਦੋਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਸਾਨੂੰ ਰੱਬ ਮਿਲ ਜਾਵੇ। ਜਰਾ ਆਵੇ ਦੁੱਖ ਤੇ ਅਸੀਂ ਕਹਿੰਦੇ ਹਾਂ ਇਹ ਝੱਲਣਾ ਨਾ ਪਵੇ, ਦੁੱਖ ਸਾਨੂੰ ਨਾ ਝੱਲਣਾ ਪਵੇ, ਭੁੱਖੇ ਸਾਨੂੰ ਨਾ ਰਹਿਣਾ ਪਵੇ। ਇੱਥੋਂ ਤੱਕ ਜੇ ਗੁਰੂ ਨੇ ਸਭ ਕੁਝ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਸਾਨੂੰ ਅੰਮ੍ਰਿਤ ਵੇਲੇ ਤੜਕੇ ਉੱਠਣਾ ਵੀ ਨਾ ਪਵੇ, ਸਾਨੂੰ ਪੰਜ ਬਾਣੀਆਂ ਤੇ ਸੁਖਨੀ ਸਾਰਾ ਪਾਠ ਵੀ ਨਾ ਕਰਨਾ ਪਵੇ, ਦੋ ਘੰਟੇ ਸਿਮਰਨ ਵੀ ਨਾ ਕਰਨਾ ਪਵੇ, ਸਾਨੂੰ ਰੋਜ਼ ਕਥਾ ਵੀ ਨਾ ਸੁਣਨੀ ਪਵੇ, ਮਿਲ ਜਾਵੇ ਰੱਬ? ਕਦੇ ਹੀ ਨਹੀਂ। ਰੱਬ ਮਿਲਦਾ ਹੈ, ਪਰ ਰੱਬ ਉਹਨਾਂ ਨੂੰ ਮਿਲਦਾ, ਉਸਦੀ ਮਿਲਾਪ ਵਾਸਤੇ, ਉਸਦੀ ਪ੍ਰਾਪਤੀ ਵਾਸਤੇ ਸਾਰੀ ਜ਼ਿੰਦਗੀ ਦੁਨਿਆਵੀ ਸੁੱਖਾਂ ਨੂੰ ਛੱਡ ਕੇ ਬੰਦਗੀ ਕੀਤੀ, ਹੱਡੀਆਂ ਰੋਲ ਲਈਆਂ, ਪਿੰਜਰੇ ਬਣਾ ਲਏ ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ, ਉਹਨਾਂ ਨੂੰ ਕਦਰ ਹੈ। ਉਹਨਾਂ ਨੂੰ ਪੁੱਛਿਆ ਜਾਵੇ ਰੱਬ ਕੀ ਹੈ, ਜਦੋਂ ਮਿਲਾਪ ਹੁੰਦਾ ਉਹਨਾਂ ਨੂੰ ਪਤਾ ਪਰਮਾਤਮਾ ਕੀ ਹੈ, ਉਹਦੀ ਕਦਰ ਉਹਨਾਂ ਨੂੰ। ਜਿਹੜੇ ਆਪਾ ਵਾਰ ਕੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਪੁੱਛਿਆ ਜਾਵੇ, ਉਹਨਾਂ ਨੂੰ ਪਤਾ ਰੱਬ ਕੀ ਹੈ, ਗੁਰੂ ਕੀ ਹੈ, ਉਹਦੇ ਦਰਸ਼ਨ ਕੀ ਨੇ, ਉਹਦੇ ਦਰਸ਼ਨਾਂ ਦੀ ਵੈਲਿਊ ਕੀ ਹੈ, ਇਹ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਆਹਾ ਸਰਦੋ ਰੰਗ ਜਰਦੋ ਨੈਣ ਤਰ, ਕੰਮ ਖੁਰਦ ਨੂੰ ਕੰਮ ਗੁਫਤ ਨੂੰ ਦਸਤ ਸਾਰ, ਇੰਤਜਾਰੀ ਬੇਕਰਾਰੀ ਖੁਆਬ ਜੋ ਹਰਾਮ, ਖਾਣਾ ਪੀਣਾ ਛੱਡ ਦਿੱਤਾ, ਸੌਣਾ ਵੀ ਛੱਡ ਦਿੱਤਾ। ਇਹ ਨੌ ਨਿਸ਼ਾਨੀਆਂ ਨੇ ਰੱਬ ਦੇ ਆਸ਼ਕਾਂ ਦੀਆਂ, ਪਰ ਉਹਨਾਂ ਨੂੰ ਮਿਲਿਆ, ਉਹ ਪਰਮਾਤਮਾ ਮਿਲਿਆ ਉਹਨਾਂ ਜਿਨ੍ਹਾਂ ਨੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਂ, ਉਹਨਾਂ ਦੀ ਤਾਂਗ, ਉਹਨਾਂ ਦੀ ਖਿੱਚ, ਉਹਨਾਂ ਦਾ ਪਿਆਰ ਹੀ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਹੈ मिल मेरे प्यारिया जियो, मिल मेरे प्रीतमा जियो। मैं तुद बिन खरी निमाणी, मैं नैणी नींद न आवै जियो। भावै अन्न न पानी, पानी अन्न न भावै, मरिया हावै बिन पिर क्यों सुख पाईऐ। गुर आगै करो बिनंती जे गुर भावै, जो मिलै तिवें मिलाईऐ। उन्हां दी अवस्था धन गुरु रामदास साहिब जी अज दे पावन शब्द विच दस रहे ने, अपनी अवस्था भी दस रहे ने। पहला तरीका दसिया परमात्मा की प्राप्ति किवें, पहले संत जनां दी संगत सतसंगत, फिर गुरु का मिलाप, फिर नाम का अभ्यास, फिर उस परमात्मा की प्राप्ति है। इस तो अगे गुरु साहब ने अपनी अवस्था दसी है कि मैनू ऐसी प्यारमयी अवस्था प्राप्त हुई है। यह विछोड़ा से जदों नहीं सी मिलाप, जदों मिलाप हो गया तेरा आनंद है। जदों विछोड़ा सी उदों रात भी सुख नाल नहीं सी लंघदी, जदों मिलाप हो गया हुण सारी जिंदगी सुखदायक बन गई है। जदों विछोड़ा सी एक रात भी औखी सी, जदों मिलाप हो गया उदों सारी दी सारी जिंदगी सौखी लंघ गई। कहो गज के सतना। जदों विछोड़ा सी गुरु अर्जन देव जी नूं, उदों चिट्ठी यह लिखी, एक घड़ी न मिलती तां कलयुग होता, हुण कद मिलिया पे तुद भगवंता। मोह रहण नाल हावै नींद न आवै, बिन देखे गुरदरबारे जीओ। हों कोली जीओ कोल कमाई, तिस सच्चे गुरदरबारे जीओ। जदों विछोड़ा सी कहिंदे एक घड़ी न मिलती तां कलयुग होता, जे तुसीं एक घड़ी मात्र भी हुण ना मिले ता मैं अपना शरीर छड़ जावांगा, त्याग देवांगा। ते जदों मिलाप हो गया, बाबा बुढ़ा जी ने मिलाप करवा दिता, फिर चिट्ठी की लिखी, फिर चिट्ठी यह लिखी, भाग हुआ गुर संत मिलाया, रब अविनाशी घर मैं पाया। सेव करी पल चसा न विछड़ा, जन नानक दास तुम्हारे जीव। हम कोली जियो कोल कमाई, जन नानक दास तुम्हारे जीओ। जदों विछोड़ा सी उदों एक घड़ी भी औखी है लंघनी, जदों मिलाप हो गया कहिंदे मैं वड भागी बन गया, वड्डे भागां वाले हो गए हाँ, सारी जिंदगी सुखदायक लंघी है। धन गुरु गरीब नवाज साहिब जी ये प्यार भरी अवस्था अपनी दर्शा रहे हैं।
मारै न सकूं बिन देखे मेरे प्रीतम,
ए मेरे प्यारे प्रीतम, मैं तेरे दर्शन करन तो बिना रह नहीं सकदा। धन बाबा बुढ़ा जी दी सतवीं जगह भाई राम कोयर जी। गुरु गोबिंद सिंह कलगीधर पातशाह जी जदों सचखंड नदेड़ हजूर साहब नूं चले ने, ये प्यार हो गया नाल ही भाई राम कौर बाबा गुरबख्श सिंह जी। बुढ़ी माता उसने घोड़े की राग पकड़ के कहा, कलगिया वाले पातशाह मेरा सहारा मेरा पोती जे, होर नहीं कोई होना, कृपा करो जा तुसी सहारा जा मेरा पुत सहारा। तुसी भी चले पुत्र भी चलिया, मैं नाल जा नहीं सकती, बुढ़ी हो गई तुरया नहीं जाता। गुरु गोबिंद सिंह साहिब जी बड़े प्यार विच भर के जफी विच लैके कहन लगे, मेरे उस पुत्र गुरबख्श सिंह अपनी माता की सेवा कर, जिस मां ने जन्म दिता, जिस मां ने तैनू सिखी की सिख्या दिती है, उस बाबा बुढ़ा जी की अंश विचों जिस बीबी का उस अंश नाल संबंध होया, तेरी माता बनी है, उसकी सेवा कर। पातशाह जरूर करांगा, नियम किया जिन्ना चिर तुहाडे दर्शन ना होण खाना पीना कुछ नहीं, ये नियम जिंदगी तक निभाउणा प्रण कर लिया। दसम पातशाह बाले जाग ते प्यार विच आए, तुहानूं इह सिखा जिंदगी च प्रण कर लिया, गुरु जिन्ना चिर तुहाडे दर्शन नहीं करने खाना पीना कुछ नहीं। अज दे सिख नूं पुछ लईए ते कहिंदा ते संगरांद वाले दिन महीना सोणा है सां, ते जे महीना भी पूरा सफला नहीं होना ते फिर लोड़ फिर फायदा की बाबे की बाणी सुणन दा, ਇਹ ਅੱਜ ਦੇ ਸਿੱਖ ਦੀ ਤਾਂਘ ਤੇ ਵਸਤਾ ਸੁਣ ਲਓ। ਵੀ ਤੂੰ ਰੋਜ਼ ਗੁਰਦੁਆਰੇ ਨਹੀਂ ਹੁੰਦਾ, ਕਹਿੰਦਾ ਭਾਈ ਜੀ ਸੰਗਰਾਮ ਵਾਲੇ ਦਿਨ ਮਹੀਨਾ ਸੁਣਿਆ ਸੀ, ਕਿਹਾ ਸੀ ਕਿ ਮਹੀਨਾ ਹੁਣ ਸਫਲਾ ਹੋ ਜਾਊਗਾ, ਤੇ ਜਦੋਂ ਮਹੀਨਾ ਦੇ ਸਫਲਾ ਹੋ ਜੂ ਹੁਣ ਮਹੀਨੇ ਬਾਅਦ ਫਿਰ ਚਲੇ ਜਾਵਾਂਗੇ। ਤੇ ਜੇ ਬਾਬੇ ਦੀ ਬਾਣੀ ਸੁਣਿਆ, ਮਹੀਨਾ ਸੁਣਿਆ, ਇੱਕ ਮਹੀਨਾ ਵੀ ਸੁੱਖ ਨਾਲ ਨਹੀਂ ਲੰਘਣਾ, ਤੇ ਫਿਰ ਬਾਣੀ ਦੀ ਤਾਕਤ ਕੀ ਹੋਈ? ਇਹ ਅੱਜ ਦੇ ਸਿੱਖ ਦੀ ਅਵਸਥਾ। ਤੇ ਜਿਹੜਾ ਅੱਗੇ ਬ੍ਰਹਮ ਗਿਆਨੀ ਸਿੱਖ ਹੈ, ਉਹ ਕਹਿੰਦਾ ਇੱਕ ਦਿਨ ਵੀ ਦਰਸ਼ਨਾਂ ਤੁਹਾਡਿਆਂ ਤੋਂ ਬਿਨਾਂ ਮੈਂ ਕੁਝ ਨਹੀਂ ਖਾਵਾਂਗਾ। ਕਿਸੇ ਪਿਆਰ ਵਿੱਚ ਆ ਕੇ ਕਿਹਾ ਸੀ ਚੰਗਾ ਫਿਰ ਤੈਨੂੰ ਇੱਕ ਵਾਰੀ ਰੋਜ਼ ਹੀ ਦਰਸ਼ਨ ਦੇ ਦਿਆ ਕਰਾਂਗੇ, ਪਰ ਜੰਗਲ 'ਚ ਦਿਆ ਕਰਾਂਗੇ, ਸ਼ਿਕਾਰ ਦੇ ਬਹਾਨੇ ਜਾਈਂ, ਦੁਨੀਆਂ ਨਾ ਕਹੇ ਤਾਂ ਮੈਨੂੰ ਰੱਬ ਦੇ ਦਰਸ਼ਨ ਹੁੰਦੇ ਨੇ, ਆਓ ਮੈਂ ਤੁਹਾਨੂੰ ਨਾਲ ਲੈ ਚੱਲਾਂ। ਕਿਉਂਕਿ ਇੱਕ ਸਾਡਾ ਇਤਿਹਾਸ ਸਾਡੇ ਸਾਹਮਣੇ ਆ, ਜੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਰਾਮ ਬਾਬਾ ਗੁਰਬਖਸ਼ ਸਿੰਘ ਜੀ ਨੂੰ ਇਹ ਕਹਿੰਦੇ ਨੇ ਦਰਸ਼ਨ ਰੋਜ਼ ਹੋ ਜਾਇਆ ਕਰਨਗੇ, ਪਰ ਤਾਂ ਜੇ ਕਿਸੇ ਨੂੰ ਨਹੀਂ ਦੱਸੇਗਾ, ਇਕੱਲਾ ਆਵੇਗਾ, ਬਹਾਨਾ ਲਾ ਕੇ ਆਵੇਗਾ ਮੈਂ ਸ਼ਿਕਾਰ ਖੇਲਣ ਚੱਲਿਆ, ਤਾਂ ਦਸਮ ਪਾਤਸ਼ਾਹ ਸੱਚਖੰਡ ਚਲੇ ਗਏ। ਸੱਚਖੰਡ ਜਾਣ ਤੋਂ ਬਾਅਦ 50 ਸਾਲ ਤੱਕ ਰੋਜ਼ ਦਰਸ਼ਨ ਫਿਰ ਹੁੰਦੇ ਰਹੇ ਨੇ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿਹੜੇ ਅੱਜ ਦੇ ਪਖੰਡੀ ਕਹਿੰਦੇ ਵੀ ਆਓ ਤੁਹਾਨੂੰ ਰੱਬ ਦੇ ਦਰਸ਼ਨ ਕਰਵਾਈਏ, ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਰੱਬ ਹੋਊ ਉਹਨਾਂ ਕੋਲ। ਦਿੱਲੀ ਵਾਲੇ ਨਿਰੰਕਾਰੀ ਕਹਿੰਦੇ ਸੀ ਅਖੇ ਤੁਸੀਂ ਆਓ ਤੁਹਾਨੂੰ ਨਿਰੰਕਾਰ ਵਿਖਾ ਦੇਣੇ, ਅਖੇ ਦੋ ਹੱਥ ਇੱਕ ਹੱਥ ਉੱਪਰ ਕਰ ਲਓ ਇੱਕ ਥੱਲੇ ਕਰ ਲਓ, ਅਖੇ ਦੋ ਹੱਥਾਂ ਦੇ ਵਿੱਚ ਇਹ ਰੱਬ ਹੈ, ਦੋ ਹੱਥਾਂ ਦੇ ਵਿੱਚ ਢਿੱਡ ਹੀ ਦਿਸੂਗਾ, ਹੋਰ ਕੀ ਦਿਸਣਾ। ਇਹ ਅਖੇ ਨਿਰੰਕਾਰ ਹੈ। ਇਹਦਾ ਮਤਲਬ ਕਿ ਦੋ ਹੱਥਾਂ ਵਿੱਚੋਂ ਮੈਂ ਦਿਸਦਾ ਨਾ, ਤੇ ਮੈਂ ਹੀ ਨਿਰੰਕਾਰ ਹਾਂ, ਹੋਰ ਕੀ ਹੈ ਅਰਥ। ਜਿਹੜੇ ਕਹਿੰਦੇ ਨੇ ਆਓ ਤੁਹਾਨੂੰ ਰੱਬ ਦਿਖਾਈਏ, ਉਹਨਾਂ ਕੋਲ ਰੱਬ ਹੈ ਨਹੀਂ ਗਾ, ਉਹਨਾਂ ਰੱਬ ਦੇ ਦਰਸ਼ਨ ਨਹੀਂ ਹੁੰਦੇ, ਕਿਉਂਕਿ ਰੱਬ ਕਹਿੰਦਾ ਮੈਂ ਦਰਸ਼ਨ ਉਹਨੂੰ ਦੇਵਾਂਗਾ, ਗੁਰੂ ਆਖਦਾ ਮੈਂ ਦਰਸ਼ਨ ਉਹਨੂੰ ਦੇਵਾਂਗਾ ਜਿਹੜਾ ਕਿਸੇ ਨੂੰ ਦੱਸੇ ਨਾ। ਬੰਦੇ ਨੂੰ ਪ੍ਰਤੱਖ ਕੀ ਬੰਦੇ ਤੇ ਸੁਪਨੇ 'ਚ ਸੁੱਤਿਆਂ ਦਰਸ਼ਨ ਹੋ ਗਏ, ਇਹਦੇ ਕੋਲ ਤਾਂ ਹੀ ਢਿੱਡ 'ਚ ਗੱਲ ਰਹਿੰਦੀ ਹੈ, 17 ਜਣਿਆਂ ਨੂੰ ਦੱਸਦਾ। ਜੇ ਪ੍ਰਤੱਖ ਦਰਸ਼ਨ ਹੋ ਗਏ ਤੇ ਫਿਰ ਖੁਰੇ ਕਿੰਨਾ ਕੁ ਰੋਲਾ ਪਾਓ, ਫਿਰ ਤੇ ਕਹਿਣਾ ਰੱਬ ਮੈਂ ਹੀ ਹਾਂ, ਹੋਰ ਕੋਈ ਨਹੀਂ ਗਾ। ਉਹ ਅਵਸਥਾ, ਉਹ ਦਰਸ਼ਨ, ਉਹ ਅਵਸਥਾ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਔਰ ਉਹਨਾਂ ਸਤੋਂ ਬਿਨ ਦੇਖੇ ਮੇਰੇ ਪ੍ਰੀਤਮਾ, ਇਹ ਪ੍ਰੀਤਮ ਪਿਆਰੇ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ।
ਮੈਂ ਅੰਤਰ ਬਿਰਹੂੰ ਹਰ ਲਾਈਆ ਜੀਉ,
ਮੇਰੇ ਅੰਦਰ ਹਰੀ ਪਰਮੇਸ਼ਰ ਤੂੰ ਹੀ ਆਪਣੇ ਦਰਸ਼ਨਾਂ ਦਾ ਮੈਨੂੰ ਇਹ ਵਿਛੋੜਾ ਲਾ ਦਿੱਤਾ ਹੈ। ਇਹ ਬਿਰਹੋਂ, ਇਹ ਵਿਛੋੜੇ ਦਾ ਪਿਆਰ ਤਾਂ ਹੀ ਲਾਉਣਾ ਕੀਤਾ ਹੈ।
ਹਰ ਰਾਇਆ ਮੇਰੇ ਸੱਜਣ ਪਿਆਰਾ,
ਹੇ ਮੇਰੇ ਪਿਆਰੇ ਸੱਜਣ ਹਰੀ ਰਾਜਾ ਜੀ,
ਗੁਰ ਮੇਲੇ ਮੇਰਾ ਮਨ ਜਵਾਈਆ ਜੀਓ,
ਗੁਰੂ ਸਾਹਿਬ ਜੀ ਦੇ ਨਾਲ ਤੁਸੀਂ ਹੀ ਮੈਨੂੰ ਮਿਲਣਾ ਕੀਤਾ ਹੈ। ਗੁਰ ਮੇਲੇ ਅਥਵਾ ਗੁਰੂ ਸਾਹਿਬ ਨੇ ਤੁਹਾਡੇ ਨਾਲ ਮੈਨੂੰ ਮਿਲਣਾ ਕੀਤਾ ਹੈ, ਤੇ ਮੇਰਾ ਮਨ ਜੀਵਾਈਆ ਜੀਓ, ਮਿਲ ਕੇ ਹੀ ਮੇਰਾ ਮਨ ਜਿਹੜਾ ਹੈ ਇਹ ਜੀਵਾਈਆ ਜੀਂਦਾ ਹੋਇਆ, ਆਖਾਂ ਜੀਵਾਂ ਵਿਸਣਾ ਮਰ ਜਾਓ।
ਮੇਰਾ ਮਨ ਤਨ ਆਸਾ ਪੂਰੀਆਂ ਮੇਰੇ ਗੋਬਿੰਦਾ,
ਇਹ ਮੇਰੇ ਗੋਬਿੰਦ ਮੇਰੇ ਮਨ ਦੇ ਵਿੱਚ ਇਹੋ ਹੀ ਆਸ ਸੀ ਕਿ ਤੁਹਾਡੀ ਪ੍ਰਾਪਤੀ ਹੋਵੇ, ਤੁਹਾਡੇ ਦਰਸ਼ਨ ਹੋਣ, ਤੇ ਤੁਸੀਂ ਮੇਰੀ ਆਸ ਪੂਰੀ ਕਰ ਦਿੱਤੀ ਹੈ।
ਹਰ ਮਿਲਿਆ ਮਨ ਵਧਾਈਆਂ ਜੀਓ,
ਇਹ ਹਰੀ ਪਰਮੇਸ਼ਰ ਤੂੰ ਮਿਲ ਪਿਆ ਹੈ, ਇਸ ਕਰਕੇ ਹੁਣ ਤੇ ਮਨ ਦੇ ਅੰਦਰ ਹੀ ਵਧਾਈਆਂ ਪਈਆਂ ਮਿਲਦੀਆਂ ਨੇ, ਬਾਹਰੋਂ ਵਧਾਈਆਂ ਲੈਣ ਦੀ ਲੋੜ ਨਹੀਂ, ਹੁਣ ਤੇ ਮਨ ਦੇ ਅੰਦਰ ਹੀ ਵਧਾਈਆਂ ਮਿਲ ਰਹੀਆਂ ਨੇ, ਖੁਸ਼ੀਆਂ ਮਿਲ ਰਹੀਆਂ ਹਨ, ਆਨੰਦ ਖੇੜੇ ਆ ਰਹੇ ਹਨ।
ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆਂ,
ਇਹ ਐਸੇ ਮੇਰੇ ਗੋਬਿੰਦ ਮੈਂ ਤੈਥੋਂ ਬਲਿਹਾਰ ਜਾਵਾਂ, ਇਹ ਮੇਰੇ ਪਿਆਰੇ ਪਰਮੇਸ਼ਰ ਮੈਂ ਤੈਥੋਂ ਸਦਕੇ ਜਾਵਾਂ।
ਹਾਂ ਤੁਧ ਵਿਟੜੋ ਸਦਵਾਰੀ ਜੀਓ,
ਮੈਂ ਸਦਾ ਵਾਸਤੇ ਤੇਰੇ ਉੱਪਰੋਂ ਕੁਰਬਾਨ ਜਾਵਾਂ, ਵਾਰੇ ਫੇਰਨੇ ਜਾਵਾਂ, ਇਹ ਮੇਰੇ ਗੋਬਿੰਦ ਹੈ ਮੇਰੇ ਪਿਆਰੇ, ਤੁਹਾਡੇ ਉੱਪਰੋਂ ਸਦਕੇ ਜਾਵਾਂ, ਬਲਿਹਾਰ ਜਾਵਾਂ, ਇੱਕ ਵਾਰੀ ਨਹੀਂ ਸਾਧ ਵਾਰੀ 100 ਵਾਰੀ ਸਦਕੇ ਜਾਵਾਂ ਤੁਹਾਥੋਂ।
ਮੇਰਾ ਮਨ ਤਨ ਪ੍ਰੇਮ ਪ੍ਰਮ ਕਾ ਮੇਰੇ ਗੋਬਿੰਦਾ,
ਹੋ ਮੇਰੇ ਗੋਬਿੰਦ ਜੀ ਮੇਰੇ ਮਨ ਤੇ ਤਨ ਦੇ ਵਿੱਚ ਇਹ ਪਿਆਰੇ ਤੇਰਾ ਹੀ ਪ੍ਰੇਮ ਪ੍ਰੀਤ ਲੱਗੀ ਹੋਈ ਸੀ।
ਹਰ ਪੂੰਜੀ ਰਾਖ ਹਮਾਰੀ ਜੀ,
ਹੋਰ ਪੂੰਜੀ ਦੀ ਲੋੜ ਨਹੀਂ, ਇਹੋ ਹੀ ਮੇਰੀ ਪੂੰਜੀ ਜਿਹੜੀ ਮੇਰੀ ਪ੍ਰੀ ਮੇਰੇ ਹਿਰਦੇ ਵਿੱਚ ਤੁਹਾਡੀ ਪ੍ਰੀਤ ਸੀ, ਇਹਨੂੰ ਮੈਂ ਪੂੰਜੀ ਬਣਾ ਲਿਆ, ਇਸ ਮੇਰੀ ਪੂੰਜੀ ਨੂੰ ਰਾਖ ਇਹ ਰੱਖ ਲਓ, ਇਹ ਖਤਮ ਨਾ ਹੋ ਜਾਏ, ਇਹਦੀ ਰੱਖਿਆ ਕਰੋ, ਭਾਵ ਤੁਹਾਡੀ ਪ੍ਰੀਤੀ ਹਿਰਦੇ ਵਿੱਚ ਲੱਗੀ ਰਹੇ, ਇਹ ਮੁੱਕੇ ਨਾ ਕਿਤੇ।
ਸਤਿਗੁਰ ਵਿਸ਼ਟ ਮੇਲ ਮੇਰੇ ਗੋਬਿੰਦਾ।
ਵਿਸ਼ਟ ਨਾਮ ਹੁੰਦਾ ਹੈ ਵਕੀਲ ਦਾ, ਵਿਸ਼ਟ ਨਾਮ ਹੁੰਦਾ ਵਿਚੋਲੇ ਦਾ। ਸਤਿਗੁਰ ਵਿਸ਼ਟ ਮੇਲ ਮੇਰੇ ਗੋਬਿੰਦਾ, ਉਹ ਗੁਰੂ ਜੋ ਵਕੀਲ ਦੀ ਨਿਆਈ ਹੈ, ਉਸਨੇ ਹੀ ਗੋਬਿੰਦ ਤੇਰੇ ਨਾਲ ਮੈਨੂੰ ਮਿਲਣਾ ਕੀਤਾ ਹੈ।
ਹਰ ਮੇਲੇ ਕਰ ਰਹਿ ਵਾਰੀ ਜੀਉ।
ਇਸ ਵਾਸਤੇ ਹਰ ਮੇਲੇ ਇਹ ਹਰੀ ਤੇਰੇ ਨਾਲ ਮਿਲਾਉਣ ਵਾਲਾ ਜਿਹੜਾ ਗੁਰੂ ਹੈ, ਕਰ ਰਹਿ ਵਾਰੀ ਜੀਉ। ਰਬਾਰੀ ਨਾਮ ਹੁੰਦਾ ਅਗਵਾਨੀ ਕਰਨੀ, ਅਗਵਾਈ ਕਰਨੀ। ਇਹ ਅਗਵਾਈ ਗੁਰੂ ਸਾਹਿਬ ਨੇ ਕੀਤੀ ਸੀ, ਇਹ ਅਗਵਾਨੀ ਗੁਰੂ ਸਾਹਿਬ ਨੇ ਕੀਤੀ ਹੈ, ਮਿਲਣੀ ਕਰਨੀ, ਮਿਲਾਪ ਕਰਨਾ, ਰਸਤਾ ਦੱਸਣਾ, ਅਗਵਾਨੀ ਕਰਨੀ। ਇਹ ਅਗਵਾਨੀ ਕਰਕੇ ਗੁਰੂ ਸਾਹਿਬ ਨੇ ਮੈਨੂੰ ਤੁਹਾਡੇ ਨਾਲ ਮਿਲਣਾ ਕੀਤਾ ਹੈ। ਇਹ ਵਿਚੋਲੇ ਸਤਿਗੁਰੂ ਜੀ ਹਨ, ਇਸ ਕਰਕੇ ਮੈਂ ਸਤਿਗੁਰੂ ਜੀ ਤੋਂ ਵੀ ਬਲਿਹਾਰ ਤੇ ਕੁਰਬਾਨ ਜਾਂਦਾ। ਇਹ ਨਹੀਂ ਪਰਮੇਸ਼ਰ ਦੇ ਨਾਲ ਮਿਲ ਕੇ ਵੀ ਸਤਿਗੁਰੂ ਦਾ ਸਤਿਕਾਰ ਹੋ ਸਿੱਖ ਵੱਲੋਂ। ਇਹ ਨਹੀਂ ਕਿ ਜੇ ਗੁਰੂ ਸਾਹਿਬ ਨੇ ਰੱਬ ਨਾਲ ਮਿਲ ਦਿੱਤਾ ਤੇ ਗੁਰੂ ਨੂੰ ਭੁੱਲ ਜਾਣਾ, ਨਹੀਂ ਨਹੀਂ। ਵੈਸੇ ਕਈ ਬੰਦੇ ਆਖਦੇ ਨੇ, ਉਹ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਤੁਸੀਂ ਤਾਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ ਨਾ, ਅਸੀਂ ਨਿਰੰਕਾਰ ਦੇ ਘਰ ਹੀ ਦਰਸ਼ਨ ਕਰ ਲੈਂਦੇ ਹਾਂ। ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਮੈਂ ਗੁਰੂ ਨੂੰ ਛੱਡਦਾ ਨਹੀਂ ਜਿਸ ਗੁਰੂ ਨੇ ਰੱਬ ਦੇ ਦਰਸ਼ਨ ਕਰਵਾਏ। ਬੰਦਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਲੋੜ ਹੀ ਨਹੀਂ, ਹੁਣ ਤੇ ਰੱਬ ਮਿਲ ਪਿਆ, ਰੱਬ ਦੇ ਦਰਸ਼ਨ ਵੀ ਹੁੰਦੇ ਨੇ ਪਏ। ਤੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਜਿਸ ਗੁਰੂ ਨੇ ਅਗਵਾਨੀ ਕਰਕੇ ਪਰਮੇਸ਼ਰ ਤੇਰੇ ਨਾਲ ਜੋੜਿਆ, ਮੈਂ ਉਸ ਗੁਰੂ ਨੂੰ ਛੱਡਦਾ ਨਹੀਂ, ਮੈਂ ਉਸ ਗੁਰੂ ਦਾ ਵੀ ਧੰਨਵਾਦ ਕਰਦਾ।
ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ।
ਦਇਆ ਕਰਕੇ, ਬਖਸ਼ਿਸ਼ ਕਰਕੇ ਗੋਬਿੰਦ ਪਰਮੇਸ਼ਰ ਨੂੰ ਪਾਇਆ, ਪ੍ਰਾਪਤ ਕੀਤਾ।
ਜਨ ਨਾਨਕ ਸਰਣ ਤੁਮਾਰੀ ਜੀਓ।
ਇਸ ਵਾਸਤੇ ਹੀ ਗੁਰੂ ਸਾਹਿਬ, ਮੈਂ ਜਨ ਤੁਹਾਡੀ ਸ਼ਰਨ ਨੂੰ ਪ੍ਰਾਪਤ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਕਿਉਂਕਿ ਆਖਿਰ ਤੁਸੀਂ ਹੀ ਦਇਆ ਕਰਕੇ ਤੇ ਉਸ ਹਰੀ ਦਾ ਨਾਮ ਜਪਾ ਕੇ ਤੁਸੀਂ ਹਰੀ ਨਾਲ ਮਿਲਿਆ ਨਾ, ਤੁਸੀਂ ਹੀ ਮਿਲਿਆ। ਇਸ ਕਰਕੇ ਹੇ ਸਤਿਗੁਰੂ, ਮੈਂ ਤੇਰੀ ਸ਼ਰਨ ਹਾਂ, ਹੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਤੇ ਵੀ ਰਹਿਮਤ ਕਰੋ। ਪਰ ਰਹਿਮਤ ਉਦੋਂ ਹੀ ਹੋਵੇਗੀ, ਕਿਰਪਾ ਉਦੋਂ ਹੀ ਹੋਵੇਗੀ ਜਦੋਂ ਕਿਸੇ ਪਿਆਰ ਦੇ ਲਹਿਜੇ ਵਿੱਚ ਕਹਾਂਗੇ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਤਾਂ ਹੀ ਮਿਲਾਪ ਹੋਵੇਗਾ, ਤਾਂ ਹੀ ਬਖਸ਼ਿਸ਼ ਹੋਵੇਗੀ। ਸਤਿਗੁਰੂ ਤੁਹਾਡਾ ਧੰਨਵਾਦ, ਆਪ ਜੀ ਦਾ ਸ਼ੁਕਰਾਨਾ ਹੈ। ਅਰਦਾਸ ਬੇਨਤੀ ਹੈ, ਸਾਡੇ ਤੇ ਵੀ ਮਿਹਰ ਕਰੋ। ਮੈਂ ਵੀ ਅਰਦਾਸ ਬੇਨਤੀ ਕਰਦਾ ਹਾਂ ਸੰਗਤਾਂ ਦੇ ਚਰਨਾਂ ਵਿੱਚ, ਗੁਰੂ ਸਾਹਿਬ ਦੇ ਚਰਨਾਂ ਵਿੱਚ, ਪਾਤਸ਼ਾਹ ਮੇਰੇ ਤੇ ਵੀ ਬਖਸ਼ਿਸ਼ ਕਰੋ। ਅਸੀਸ ਮੰਗਦਾ, ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਉਹਨਾਂ ਚੁੱਕਾਂ ਦੀ ਮੁਆਫ਼ੀ। ਸਤਿਗੁਰੂ ਪਾਤਸ਼ਾਹ ਰਹਿਮਤ ਕਰੋ। ਸਤਿਗੁਰ ਵਿਸ਼ਟ ਮੇਲ ਮੇਰਾ ਗੋਬਿੰਦਾ, ਹਰ ਮੇਲੇ ਕਰ ਰਹਿ ਬਾਰੀ ਜੀਓ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਨ ਨਾਨਕ ਸਰਣ ਤੁਮਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਸਾਹਿਬ ਜੀਓ, ਆਪ ਜੀ ਦੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਹੈ, ਮੇਰੀਆਂ ਭੈਣਾਂ ਵੱਲੋਂ, ਗੁਰਮੁਖਾਂ ਵੱਲੋਂ, ਸਭ ਦੀ ਸੇਵਾ ਆਪਣੇ ਦਰ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਬਖਸ਼ਿਸ਼ ਕਰਨੀ ਆਪਣੇ ਗੁਰਸਿੱਖਾਂ ਨੂੰ ਤੰਦਰੁਸਤੀਆਂ, ਗੁਰਸਿੱਖੀ ਨਾਮਦਾਨ, ਗੁਰਮਤ ਗੁਰਸਿੱਖੀ ਨਾਲ ਜੋੜਨਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਸਾਧ ਸੰਗਤ ਜੀ, ਕੱਲ੍ਹ ਦੀ ਦਿਹਾੜੀ ਦਾ ਸਿੱਤੇ ਹੈ, ਕੱਲ੍ਹ ਨੂੰ ਲਾਸਟ ਕਥਾ ਹੈ ਸੰਡੇ ਦੀ, ਕਰਕੇ ਫਿਰ ਅੱਗੇ ਚਲੇ ਜਾਣਾ ਹੈ। ਸੋ ਬੇਨਤੀ ਕਰਾਂਗਾ, ਵੱਧ ਚੜ੍ਹ ਕੇ ਭਾਰੀ ਗਿਣਤੀ ਵਿੱਚ ਕੱਲ੍ਹ ਨੂੰ ਆਓ, ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚ ਕੇ ਕੀਰਤਨ ਕਥਾ, ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ, ਭੋਗ ਸ਼ਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਭਾਗਾਂ ਵਾਲੇ ਬਣੀਏ। सतगुरु रहमत करन फतेह बुलाइए। वाहिगुरु जी का खालसा वाहिगुरु जी की फतेह।